ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੂਧ ਤਾਂ ਬਸ਼ਰੈ ਥਨੋਂ ਬਿਟਾਰਿਓ ਫੂਲ ਭਵਰ ਜਲ ਮੀਨ ਬਿਗਾਰਿਓ ਦੂਧ ਤਾਂ ਬਸ਼ਰੈ ਥਨੋਂ ਬਿਟਾਰਿਓ ਫੂਲ ਭਵਰ ਜਲ ਮੀਨ ਬਿਗਾਰਿਓ ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵੋ ਅਵਰ ਨ ਫੂਲ ਅਨੂਪਨ ਪਾਵੋ ਰਹਾਓ ਮੈਂ ਲਾਗਰ ਬੇਰੇ ਹੈ ਭਯੰਗਾ ਬਿਖ ਅੰਮ੍ਰਿਤ ਬਸ ਹੈ ਇੱਕ ਸੰਗਾ ਧੂਪ ਦੀਪ ਨਈ ਬੇਦ ਹੈ ਬਾਸਾ ਕੈਸੇ ਪੂਜ ਕਰਹਿ ਤੇਰੀ ਦਾਸਾ ਤਨ ਮਨ ਅਰ ਪਾਉ ਪੂਜ ਚਰਾਵੋ ਗੁਰ ਪ੍ਰਸਾਦ ਨਿਰੰਜਨ ਪਾਵੋ ਪੂਜਾ ਅਰਚਾ ਆਹੇ ਨਾ ਤੋਰੀ ਕਹਿ ਰਵਿਦਾਸ ਕਵਨ ਗਤ ਮੋਰੀ ਪੂਜਾ ਅਰਚਾ ਆਹੇ ਨਾ ਤੋਰੀ ਕਹਿ ਰਵਿਦਾਸ ਕਵਨ ਗਤ ਮੋਰੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਸਨਮਾਨ ਯੋਗ ਚਵਰ ਸ਼ਤਰ ਤਖਤ ਦੇ ਮਾਲਕ ਵਾਲੀਏ ਦੋ ਜਹਾਨ ਰਹਿਬਰੇ ਕੁਲ ਆਲਮ ਸ਼ਬਦ ਗੁਰੂ ਬਾਣੀ ਕੇ ਬੋਹਿਥ ਹਲਤ ਪਲਤ ਕੇ ਰੱਖਿਅਕ ਕਲਯੁਗ ਦੇ ਜਹਾਜ਼ ਗਿਆਨ ਦੇ ਮੁਜੱਸਮੇ ਗੁਰਤਾ ਗੱਦੀ ਦੇ ਉੱਪਰ ਸੁਭਾਇਮਾਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਮੁਕੱਦਸ ਬਾਰਗਾਹ ਦੇ ਅੰਦਰ ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਸਮੁੱਚੀ ਕਾਇਨਾਤ ਦੇ ਉਧਾਰ ਦੇ ਲਈ ਆਏ ਮੁੱਖ ਵਾਕ ਦੀ ਕਥਾ ਨੂੰ ਸ਼ਰਵਣ ਕਰਨ ਦੇ ਲਈ ਸ਼ਬਦ ਵਿਚਾਰ ਨੂੰ ਸ਼ਰਵਣ ਕਰਨ ਦੇ ਲਈ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਅੰਮ੍ਰਿਤ ਵੇਲੇ ਦੇ ਸਮੇਂ ਦੇ ਦੌਰਾਨ ਆਪਣੇ ਪਾਵਨ ਘਰ ਕਮਲਾਂ ਦੇ ਵਿੱਚ ਬੈਠਣ ਦਾ ਸੁਭਾਗਾ ਸਮਾਂ ਬਖਸ਼ਿਸ਼ ਕੀਤਾ। ਸਾਧ ਸੰਗਤ ਜੀ, ਜਿਵੇਂ ਅਕਸਰ ਕਿਹਾ ਜਾਂਦਾ ਹੈ ਕਿ ਮਨੁੱਖਾ ਜੀਵਨ ਦੇ ਵਿੱਚ ਸ਼ਾਇਦ ਇੱਕ ਛਿਣ ਦੀ, ਇੱਕ ਸੈਕਿੰਡ ਦੀ ਕੋਈ ਮਹੱਤਤਾ ਨਾ ਹੋਵੇ, ਲੇਕਿਨ ਜਦੋਂ ਅਸੀਂ ਧਰਮ ਅਤੇ ਅਧਿਆਤਮ ਦੀ ਦੁਨੀਆ ਦੇ ਵਿੱਚ ਵੇਖਦੇ ਹਾਂ, ਜਦੋਂ ਅਸੀਂ ਸਾਇੰਸ ਅਤੇ ਰਿਸਰਚ ਦੀ ਦੁਨੀਆ ਦੇ ਵਿੱਚ ਵੇਖਦੇ ਹਾਂ, ਤਾਂ ਇੱਕ ਇੱਕ ਪਲ ਦਾ ਬੇਹੱਦ ਮਹੱਤਵ ਹੁੰਦਾ। ਜੇਕਰ ਅਸੀਂ ਗੱਲ ਕਰੀਏ ਇਸ ਬ੍ਰਹਿਮੰਡ ਦੀ, ਅਤੇ ਜਿਹੜਾ ਇਹ ਬ੍ਰਹਿਮੰਡ ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਜਿਆ, ਅੱਖ ਝਪਕਣ ਦੇ ਫੋਰ ਦੇ ਨਾਲ ਇਸ ਬ੍ਰਹਿਮੰਡ ਦੇ ਵਿੱਚ ਲਗਭਗ 6000 ਦੇ ਕਰੀਬ ਤਾਰੇ ਟੁੱਟ ਜਾਂਦੇ ਨੇ ਅਤੇ 60000 ਦੇ ਕਰੀਬ ਤਾਰੇ ਨਵੇਂ ਪੈਦਾ ਹੋ ਜਾਂਦੇ ਨੇ। 6 ਮਿਲੀਅਨ ਦੇ ਕਰੀਬ ਨਵੇਂ ਗ੍ਰਹਿ ਪੈਦਾ ਹੁੰਦੇ ਨੇ ਔਰ ਅੱਖ ਝਪਕਣ ਦੇ ਫੋਰ ਦੇ ਵਿੱਚ 74,948 ਕਿਲੋਮੀਟਰ ਪ੍ਰਕਾਸ਼ ਗਤੀ ਦੇ ਨਾਲ ਚੱਲ ਪੈਂਦਾ ਔਰ ਇਸ ਦੇ ਨਾਲ ਹੀ 25 ਮਿਲੀਅਨ ਦੇ ਕਰੀਬ ਨਵੀਆਂ ਆਕਾਸ਼ ਗੰਗਾਵਾਂ ਪੈਦਾ ਹੁੰਦੀਆਂ ਨੇ ਔਰ ਇਹ ਜਿਹੜਾ ਸਮੁੱਚਾ ਬ੍ਰਹਿਮੰਡ ਹੈ 500 ਮੀਟਰ ਤੱਕ ਇਸਦਾ ਹੋਰ ਪਸਾਰਾ ਅਤੇ ਖਲਾਰਾ ਹੋ ਜਾਂਦਾ ਕੇਵਲ ਇੱਕ ਸਮੇਂ ਦੇ ਵਿੱਚ, ਇੱਕ ਖਿਣ ਦੇ ਵਿੱਚ, ਇੱਕ ਸੈਕਿੰਡ ਦੇ ਵਿੱਚ। ਮੇਰਾ ਕਹਿਣ ਤੋਂ ਭਾਵ ਹੈ ਕਿ ਰਿਸਰਚ ਦੀ ਦੁਨੀਆ ਦੇ ਵਿੱਚ ਇੱਕ ਸੈਕਿੰਡ ਦਾ ਬੜਾ ਮਹੱਤਵ ਹੈ। ਜੇਕਰ ਅਸੀਂ ਧਰਮ ਦੀ ਦੁਨੀਆ ਦੀ ਗੱਲ ਕਰੀਏ ਤਾਂ ਸਿਆਣੇ ਲੋਕ ਕਹਿੰਦੇ ਨੇ ਕਿ ਜਿਵੇਂ ਦੁੱਧ ਦੇ ਵਿੱਚ ਦੁੱਧ ਦਾ ਜਾਗ ਲਗਾਉਣ ਦੇ ਲਈ, ਦੁੱਧ ਦਾ ਦਹੀਂ ਬਣਾਉਣ ਦੇ ਲਈ ਕੋਈ ਬਹੁਤਾ ਵੱਡਾ ਉੱਦਮ ਨਹੀਂ ਕਰਨਾ ਪੈਂਦਾ, ਕੇਵਲ ਉਹਦੇ ਵਿੱਚ ਥੋੜ੍ਹੀ ਜਿਹੀ ਦੁੱਧ ਦੀ ਖਟਾਸ ਪਾਉਣੀ ਪੈਂਦੀ ਹੈ, ਖੱਟਾ ਪਾਉਣਾ ਪੈਂਦਾ, ਉਹ ਦੁੱਧ ਤੋਂ ਦਹੀਂ ਬਣ ਜਾਂਦਾ। ਭਾਈ ਗੁਰਦਾਸ ਸਾਹਿਬ ਵੀ ਇਹਦੀ ਉਦਾਹਰਨ ਦਿੰਦੇ ਨੇ। ਠੀਕ ਇਸੇ ਤਰ੍ਹਾਂ ਜਿਵੇਂ ਦੁੱਧ ਨੂੰ ਫੁਟਾਉਣ ਦੇ ਲਈ ਥੋੜ੍ਹੀ ਜਿਹੀ ਕਾਂਜੀ ਪਾ ਦਿੱਤੀ ਜਾਵੇ ਤਾਂ ਦੁੱਧ ਫੁੱਟ ਜਾਂਦਾ ਹੈ, ਜਿਵੇਂ ਧਰਤੀ ਦੇ ਵਿੱਚ ਬਿਲਕੁਲ ਥੋੜ੍ਹਾ ਜਿਹਾ ਬੀਜ ਬੋ ਦਿੱਤਾ ਜਾਵੇ ਅਤੇ ਉਸ ਬੀਜ ਦੇ ਬੀਜਣ ਤੋਂ ਬਾਅਦ ਇੱਕ ਵੱਡੇ ਰੁੱਖ ਦਾ ਪਸਾਰ ਹੋ ਜਾਂਦਾ। ਠੀਕ ਉਸੇ ਤਰ੍ਹਾਂ ਸਾਧ ਸੰਗਤ ਜੀ, ਜਿਵੇਂ ਛੋਟੀ ਜਿਹੀ ਚਿੰਗਾਰੀ ਇੱਕ ਵੱਡੇ ਜੰਗਲ ਨੂੰ ਫਨਾ ਕਰਨ ਦੇ ਸਮਰੱਥ ਹੁੰਦੀ ਹੈ, ਜਿਵੇਂ ਛੋਟੇ ਜਿਹੇ ਸਮੇਂ ਦੇ ਦੌਰਾਨ, ਛੋਟੇ ਜਿਹੇ ਕਾਲ ਦੇ ਦੌਰਾਨ ਜੇਕਰ ਕਿਸੇ ਨੂੰ ਸੱਪ ਡੱਸ ਜਾਏ, ਜ਼ਹਿਰ ਚੜ੍ਹ ਜਾਏ ਤਾਂ ਉਹਦੀ ਮੌਤ ਹੋ ਜਾਂਦੀ ਹੈ ਅਤੇ ਜਿਵੇਂ ਕੋਈ ਥੋੜ੍ਹਾ ਜਿਹਾ ਅੰਮ੍ਰਿਤ ਚੱਖ ਲਏ ਤਾਂ ਉਹ ਅਮਰ ਹੋ ਜਾਂਦਾ। ਠੀਕ ਇਸੇ ਤਰ੍ਹਾਂ ਸਾਧ ਸੰਗਤ ਜੀ, ਇੱਕ ਸੈਕਿੰਡ ਦੇ ਵਿੱਚ, ਇੱਕ ਫੋਰ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੇ ਵਿੱਚ ਇੰਨੀਆਂ ਬਰਕਤਾਂ ਵਰਤਦੀਆਂ ਨੇ, ਇੰਨੀਆਂ ਬਖਸ਼ਿਸ਼ਾਂ ਹੁੰਦੀਆਂ ਨੇ ਕਿ ਉਸ ਬਖਸ਼ਿਸ਼ਾਂ ਦੇ ਦੌਰਾਨ ਮਨੁੱਖ ਦਾ ਜੀਵਨ ਜਿਹੜਾ ਤਬਦੀਲ ਹੋ ਜਾਂਦਾ ਅਤੇ ਉਸੇ ਸਮੇਂ ਦੇ ਦੌਰਾਨ ਆਪ ਜੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਬੈਠ ਕਰਕੇ ਉਸ ਪਾਤਸ਼ਾਹ ਜੀ ਦੀ ਉਸਤਤ ਨੂੰ ਸ੍ਰਵਣ ਕਰ ਰਹੇ ਹੋ। ਅੱਜ ਦਾ ਜੋ ਪਾਵਨ ਹੁਕਮ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 525 ਦੇ ਉੱਪਰ ਸੁਭਾਏਮਾਨ ਹੈ। ਗੁਜਰੀ ਰਾਗ ਦੇ ਵਿੱਚ ਸ਼੍ਰੀ ਰਵਿਦਾਸ ਜੀ ਦੇ ਪਦੇ ਦੇ ਸਿਰਲੇਖ ਦੇ ਅਧੀਨ ਘਰ ਤੀਜੇ ਦੇ ਵਿੱਚ ਗਾਉਣ ਦਾ ਸਾਨੂੰ ਹੁਕਮ ਹੋਇਆ। ਆਓ ਸ਼ੁਰੂਆਤ ਕਰਦੇ ਹਾਂ। ਸ਼ੁਰੂਆਤ ਤੋਂ ਪਹਿਲਾਂ ਸਮੁੱਚੀ ਸੰਗਤ ਨੇ ਇੱਕ ਮਨ ਇੱਕ ਚਿੱਤ ਹੋ ਕੇ ਉਚਾਰਨ ਕਰਨਾ ਜੀ, ਸਤਨਾਮ ਸ਼੍ਰੀ ਵਾਹਿਗੁਰੂ। ਇੱਕ ਵਾਰੀ ਹੋਰ ਬਖਸ਼ਿਸ਼ ਕਰੋ ਜੀ, ਸਤਨਾਮ ਸ਼੍ਰੀ
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਗੁਜਰੀ ਸ਼੍ਰੀ ਰਵਿਦਾਸ ਜੀ ਕੇ ਪਦੇ ਘਰ ਤੀਜਾ।
ਗੁਜਰੀ ਰਾਗ ਦੇ ਵਿੱਚ ਭਗਤ ਰਵਿਦਾਸ ਮਹਾਰਾਜ ਜੀ ਦਾ ਇਹ ਪਦ ਹੈ ਔਰ ਇਸ ਨੂੰ ਤੀਸਰੇ ਘਰ ਦੇ ਵਿੱਚ ਗਾਇਨ ਕਰਨ ਦਾ ਹੁਕਮ ਹੈ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਓਅੰਕਾਰ ਵਾਹਿਗੁਰੂ ਅਕਾਲ ਪੁਰਖ ਸਤਿਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ।
ਦੂਧ ਤਾਂ ਬਸ਼ਰੈ ਥਨਹੋਂ ਬਿਟਾਰਿਓ।
ਇਸ ਸ਼ਬਦ ਦੇ ਵਿੱਚ ਭਗਤ ਸਾਹਿਬ ਜੀ ਨੇ ਧਰਮ ਦੀ ਦੁਨੀਆ ਦੇ ਵਿੱਚ ਕੁਝ ਅਜਿਹੇ ਪ੍ਰਚਲਨ ਜਿਹੜੀਆਂ ਪੱਕੀਆਂ ਰਵਾਇਤਾਂ ਅਤੇ ਰੀਤਾਂ ਬਣ ਗਈਆਂ ਸਨ ਔਰ ਮਨੁੱਖ ਦੇ ਅੰਤਕਰਨ ਦੇ ਵਿੱਚ ਇਹ ਗੱਲਾਂ ਪਰਪੱਕ ਹੋ ਚੁੱਕੀਆਂ ਸਨ ਕਿ ਜੇਕਰ ਧਰਮ ਦੇ ਕਾਰਜ ਇਸ ਤਰੀਕੇ ਦੇ ਨਾਲ ਨਹੀਂ ਕੀਤੇ ਜਾਣਗੇ ਤੇ ਸ਼ਾਇਦ ਸਾਡੀ ਜਿਹੜੀ ਪੂਜਾ ਹੈ, ਸਾਡੀ ਜਿਹੜੀ ਪਰਮਾਤਮਾ ਦੀ ਬੰਦਗੀ ਹੈ, ਉਹ ਪੂਰਨ ਨਹੀਂ ਹੋ ਸਕਦੀ। ਭਗਤ ਸਾਹਿਬ ਜੀ ਦੇ ਸਮੇਂ, ਜਿਸ ਸਮੇਂ ਆਗਮਨ ਹੁੰਦਾ ਹੈ ਭਗਤ ਰਵਿਦਾਸ ਜੀ ਦਾ, ਉਸ ਸਮੇਂ ਭਾਰਤ ਦੇ ਹਾਲਾਤ ਕੁਝ ਅਜਿਹੇ ਸਨ, ਵਰਨ ਵੰਡ ਦੇ ਵਿੱਚ ਸਮਾਜਿਕ ਵਿਵਸਥਾ ਸੀ, ਸਮਾਜਿਕ ਅਵਸਥਾ ਸੀ, ਔਰ ਧਰਮ ਦੀ ਦੁਨੀਆ ਦੇ ਵਿੱਚ ਬਹੁਤ ਸਾਰੇ ਪਖੰਡਾਂ ਦਾ ਪ੍ਰਚਲਨ ਸੀ। ਭਗਤ ਸਾਹਿਬ ਜੀ ਦੀ ਕ੍ਰਾਂਤੀਕਾਰੀ ਸੋਚ ਨੇ ਉਹਨਾਂ ਪਖੰਡਾਂ ਦਾ ਖੰਡਨ ਕੀਤਾ ਔਰ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ ਜੁੜਨ ਦੀ ਪ੍ਰੇਰਨਾ ਕੀਤੀ। ਭਗਤ ਸਾਹਿਬ ਜੀ ਪਹਿਲੀ ਪੰਕਤੀ ਦੇ ਵਿੱਚ ਬਖਸ਼ਿਸ਼ ਕਰਦੇ ਨੇ, ਕਹਿੰਦੇ ਦੂਧ ਤਾਂ ਬਛਰੈ ਥਨਹ ਬਿਟਾਰਿਓ, ਕਿ ਜੇਕਰ ਮਨੁੱਖ ਇਹ ਸੋਚਦਾ ਹੈ ਕਿ ਪਰਮਾਤਮਾ ਨੂੰ ਸੁੱਚਾ ਦੁੱਧ ਚੜ੍ਹਾਇਆ ਜਾਵੇਗਾ ਅਤੇ ਉਸਦੇ ਨਾਲ ਪਰਮਾਤਮਾ ਖੁਸ਼ ਹੋਵੇਗਾ, ਪਰ ਕਹਿਣ ਲੱਗੇ ਤੂੰ ਇਹ ਨਹੀਂ ਜਾਣਦਾ ਕਿ ਤੇਰੇ ਉਸ ਦੁੱਧ ਚੜ੍ਹਾਉਣ ਤੋਂ ਪਹਿਲਾਂ ਉਸ ਦੁੱਧ ਨੂੰ ਬਛੜੇ ਨੇ, ਗਾਂ ਦੇ ਬਛੜੇ ਨੇ ਉਸਨੂੰ ਜੂਠਾ ਕੀਤਾ ਹੋਇਆ, ਉਹ ਦੁੱਧ ਸੁੱਚਾ ਨਹੀਂ ਹੈ। ਹਜੇ ਵੀ ਤੂੰ ਇਸ ਗੱਲ ਦੇ ਵਿੱਚ ਪਚਿਆ ਹੋਇਆ ਕਿ ਕੇਵਲ ਪਰਮਾਤਮਾ ਸੁਚਮਤਾ ਦੇ ਨਾਲ ਮਿਲ ਸਕਦਾ। ਗੁਰੂ ਨਾਨਕ ਪਾਤਸ਼ਾਹ ਜੀ ਦੀ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਤੇ ਪਾਤਸ਼ਾਹ ਜੀ ਨੇ ਉਦਾਹਰਣ ਦਿੱਤੀ ਹੈ ਪਾਂਡੇ ਦੀ, ਮਹਾਰਾਜ ਕਹਿੰਦੇ ਪਾਂਡੇ ਐਸਾ ਬ੍ਰਹਮ ਵਿਚਾਰ, ਹੇ ਪਾਂਡੇ ਐਸੇ ਬ੍ਰਹਮ ਦੀ ਵਿਚਾਰ ਕਰ, ਨਾਮੇ ਸੁੱਚ ਨਾਮੋ ਪਰੋ ਨਾਮੇ ਚੱਜ ਆਚਾਰ। ਹੁਣ ਧਰਮ ਦੀ ਦੁਨੀਆ ਦੇ ਵਿੱਚ ਸਾਧ ਸੰਗਤ ਜੀ ਜਿਹੜੇ ਧਾਰਮਿਕ ਲੋਕ ਹੁੰਦੇ ਆ, ਇਹਨਾਂ ਦੇ ਲਈ ਇਹਨਾਂ ਤਿੰਨ ਚੀਜ਼ਾਂ ਦਾ ਹੋਣਾ ਬੇਹੱਦ ਜ਼ਰੂਰੀ ਹੁੰਦਾ। ਖਾਸ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਪੰਡਿਤ ਦੀ ਗੱਲ ਕੀਤੀ ਹੈ, ਪਾਂਡੇ ਐਸਾ ਬ੍ਰਹਮ ਵਿਚਾਰ, ਹੇ ਪਾਂਡੇ ਤੂੰ ਐਸੇ ਬ੍ਰਹਮ ਦੀ ਵਿਚਾਰ ਕਰ। ਕਿਹੜੇ ਬ੍ਰਹਮ ਦੀ? ਧਰਮ ਦੀ ਦੁਨੀਆ ਦੇ ਵਿੱਚ ਜਿਹੜੇ ਲੋਕ ਧਰਮ ਦੇ ਰਹਿਬਰ ਹੁੰਦੇ ਨੇ, ਧਰਮ ਦੇ ਆਗੂ ਹੁੰਦੇ ਨੇ, ਤਿੰਨ ਚੀਜ਼ਾਂ ਉਹਨਾਂ ਦੇ ਕੋਲੋਂ ਮਹੱਤਵਪੂਰਨ ਹੁੰਦੀਆਂ। ਪਹਿਲਾ ਜੀ ਸੁੱਚ, ਦੂਸਰਾ ਉਹਨਾਂ ਦੀ ਵਿਦਿਆ ਅਤੇ ਤੀਸਰਾ ਉਹਨਾਂ ਦਾ ਵਿਵਹਾਰ। ਧਰਮ ਦੀ ਦੁਨੀਆ ਦੇ ਵਿੱਚ ਮਨੁੱਖ ਰੂਹਾਨੀ ਤੌਰ 'ਤੇ ਭਾਵੇਂ ਤਰੱਕੀ ਕਰੇ ਨਾ ਕਰੇ, ਪਰ ਬਾਹਰੀ ਤੌਰ 'ਤੇ ਵੇਖਣ ਦੇ ਵਿੱਚ ਇਹ ਆਉਂਦਾ ਕਿ ਇਹਨਾਂ ਚੀਜ਼ਾਂ, ਤਿੰਨ ਚੀਜ਼ਾਂ ਦੇ ਉੱਪਰ, ਇਹਨਾਂ ਤਿੰਨ ਗੱਲਾਂ ਦੇ ਉੱਪਰ ਬਹੁਤ ਜ਼ਿਆਦਾ ਮਹੱਤਵ ਦਿੱਤਾ ਜਾਂਦਾ। ਪਹਿਲਾ ਸੁੱਚ, ਆਪਣੇ ਆਪ ਦੀ ਸਫਾਈ ਰੱਖੀ ਜਾਂਦੀ ਹੈ, ਵਧੀਆ ਕੱਪੜੇ ਪਾਏ ਜਾਂਦੇ ਹੈ, ਹੱਥਾਂ ਨੂੰ ਵਾਰ ਵਾਰ ਸਾਫ਼ ਕੀਤਾ ਜਾਂਦਾ, ਚੰਗੇ ਇਤਰ ਫੁਲੇਲ ਲਗਾਏ ਜਾਂਦੇ ਹੈ। ਧਾਰਮਿਕ ਦੁਨੀਆ ਦੇ ਵਿੱਚ ਅੱਜ ਕੱਲ੍ਹ ਲੋਕ ਇਹੀ ਕੁਝ ਵੇਖ ਕੇ ਲੋਕਾਂ ਦੇ ਪਿੱਛੇ ਲੱਗ ਜਾਂਦੇ, ਦੇਹਧਾਰੀਆਂ ਦੇ ਪਿੱਛੇ ਲੱਗ ਜਾਂਦੇ ਹੈ, ਲੇਕਿਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਯਾਦ ਰੱਖੀ, ਆਹ ਜਿਹੜੀ ਸੁੱਚ ਬਾਹਰੋਂ ਬਾਹਰੋਂ ਤੂੰ ਕੱਪੜਿਆਂ ਦੀ ਰੱਖੀ ਹੈ, ਆਹ ਜਿਹੜੀ ਸੁੱਚ ਬਾਹਰੋਂ ਬਾਹਰੋਂ ਤੂੰ ਸਰੀਰ ਦੀ ਰੱਖੀ ਹੈ, ਅੰਦਰ ਦੀ ਸੁੱਚ ਕੇਵਲ ਤਾਂ ਕੇਵਲ ਉਸ ਪਰਮਾਤਮਾ ਦੇ ਨਾਮ ਦੇ ਨਾਲ ਪ੍ਰਾਪਤ ਹੋ ਸਕਦੀ ਹੈ। ਬਾਹਰੀ ਤੌਰ 'ਤੇ ਆਪਣੇ ਆਪ ਨੂੰ ਜਿੰਨਾ ਮਰਜ਼ੀ ਤੂੰ ਸਵਾਰ ਲੈ, ਬਾਹਰੀ ਤੌਰ 'ਤੇ ਲੋਕਾਂ ਦੇ ਉੱਪਰ ਪ੍ਰਭਾਵ ਪਾਉਣ ਦੇ ਲਈ ਜਿੰਨੇ ਮਰਜ਼ੀ ਮਹਿੰਗੇ ਵਸਤਰ ਪਾਲੈ, ਬਾਹਰੀ ਤੌਰ 'ਤੇ ਭਾਵੇਂ ਤੂੰ ਵਧੀਆ ਇਤਰ ਗੁਲੇਲ ਛਿੜਕ ਲੈ ਆਪਣੇ ਉੱਪਰ, ਜਿਸ ਤਰ੍ਹਾਂ ਦਾ ਵੀ ਆਪਣਾ ਜਿਹੜਾ ਵਿਵਹਾਰ ਕਰ ਲੈ, ਆਪਣੇ ਵਸਤਰ ਕਰ ਲੈ, ਪਰ ਚੇਤਾ ਰੱਖੀ ਅੰਦਰ ਦੀ ਸੁੱਚ ਕੇਵਲ ਤਾਂ ਕੇਵਲ ਨਾਮ ਨਾਲ ਪ੍ਰਾਪਤ ਹੁੰਦੀ ਹੈ। ਦੂਸਰਾ ਜੀ ਨਾਮੇ ਸੁੱਚ ਨਾਮੋ ਪੜ੍ਹੋ। ਹੁਣ ਧਾਰਮਿਕ ਦੁਨੀਆ ਦੇ ਵਿੱਚ ਜਿਹੜੇ ਪੰਡਿਤ ਅਤੇ ਵਿਦਵਾਨ ਹੁੰਦੇ ਆ, ਇਹਨਾਂ ਨੂੰ ਕਿਤਾਬਾਂ ਨੂੰ ਬਹੁਤ ਪੜ੍ਹਨਾ ਪੈਂਦਾ, ਇਹਨਾਂ ਨੂੰ ਲਾਇਬ੍ਰੇਰੀਆਂ ਨੂੰ ਬਹੁਤ ਪੜ੍ਹਨਾ ਪੈਂਦਾ, ਇਹਨਾਂ ਨੂੰ ਪੁਸਤਕਾਂ ਨੂੰ ਬਹੁਤ ਪੜ੍ਹਨਾ ਪੈਂਦਾ। ਗੁਰੂ ਨਾਨਕ ਪਾਤਸ਼ਾਹ ਜੀ ਨੇ ਆਹ ਜਿਹੜੀਆਂ ਤਿੰਨ ਮਹੱਤਵਪੂਰਨ ਗੱਲਾਂ ਨੇ ਨਾ ਜੀ ਧਰਮ ਦੀ ਦੁਨੀਆ ਦੇ ਵਿੱਚ, ਇਹਨਾਂ ਤਿੰਨਾਂ ਨੂੰ ਆਧਾਰ ਬਣਾ ਕੇ ਮਨੁੱਖ ਨੂੰ ਸਮਝਾਇਆ ਕਿ ਬਾਹਰੀ ਤੌਰ 'ਤੇ ਤੂੰ ਜਿੰਨੀ ਮਰਜ਼ੀ ਸੁਚਮਤਾ ਵੇਖ ਲੈ, ਬਾਹਰੀ ਤੌਰ 'ਤੇ ਜਿੰਨਾ ਮਰਜ਼ੀ ਤੂੰ ਵਿਦਵਾਨ ਬਣ ਲੈ, ਪਰ ਅੰਦਰ ਦੀ ਗੱਲ ਨਾਮ ਦੇ ਨਾਲ ਹੋਣੀ ਹੈ। ਮਹਾਰਾਜ ਜੀ ਕਹਿੰਦੇ ਨਾਮੇ ਸੁੱਚ ਨਾਮੋ ਪੜ੍ਹੋ। ਜੇਕਰ ਤੂੰ ਵਿਦਿਆ ਪ੍ਰਾਪਤ ਕਰਨੀ ਹੈ, ਤੂੰ ਵੱਡੀਆਂ ਲਾਇਬ੍ਰੇਰੀਆਂ ਦੇ ਵਿੱਚ ਜਾਂਦਾ ਜੀ ਸਦਕੇ, ਤੂੰ ਵੱਡੀਆਂ ਵੱਡੀਆਂ ਪੁਸਤਕਾਂ ਨੂੰ, ਗ੍ਰੰਥਾਂ ਨੂੰ ਪੜ੍ਹਦਾ ਜੀ ਸਦਕੇ, ਤੈਨੂੰ ਬਹੁਤ ਸਾਰੇ ਵਿਦਵਾਨਾਂ ਦੇ ਨਾਮ ਯਾਦ ਨੇ ਜੀ ਸਦਕੇ, ਜਦੋਂ ਤੂੰ ਕੋਈ ਗੱਲਬਾਤ ਕਰਦਾ ਆਪਣੀ ਵਿਦਿਆ ਦਾ ਪ੍ਰਭਾਵ ਇਸ ਕਦਰ ਦੂਸਰਿਆਂ ਦੇ ਉੱਪਰ ਪਾ ਦਿੰਦਾ ਜੀ ਸਦਕੇ। ਪਰ ਮਹਾਰਾਜ ਕਹਿੰਦੇ ਚੇਤਾ ਰੱਖੀ ਜਿਹੜੀ ਅੰਦਰ ਦੀ ਸੁੱਚ ਹੈ ਨਾ, ਉਹ ਕੇਵਲ ਤਾਂ ਕੇਵਲ ਨਾਮ ਦੇ ਨਾਲ ਪ੍ਰਾਪਤ ਹੋਣੀ ਹੈ। ਅੰਦਰ ਦੀ ਪੜ੍ਹਾਈ ਤੇਰੀ ਤਾਂ ਸਮਰਥਾਵਾਨ ਹੈ, ਅੰਦਰ ਦੀ ਪੜ੍ਹਾਈ ਤੇਰੀ ਤਾਂ ਮੁਬਾਰਕ ਹੈ ਜੇਕਰ ਤੇਰੇ ਅੰਦਰ ਨਾਮ ਦੀ ਕੋਈ ਚਿਣਗ ਹੋਵੇਗੀ। ਨਾਮੇ ਸੁੱਚ ਨਾਮੋ ਪੜ੍ਹੋ, ਨਾਮੇ ਚੱਜ ਆਚਾਰ। ਤੀਸਰਾ ਹੁੰਦਾ ਜੀ ਬੰਦੇ ਦਾ ਵਿਵਹਾਰ। ਧਰਮ ਦੀ ਦੁਨੀਆ ਦੇ ਵਿੱਚ ਬਾਹਰੋਂ ਬਾਹਰੋਂ ਲੋਕ ਇਹ ਦੱਸਣ ਦੀ ਕੋਸ਼ਿਸ਼ ਕਰਦੇ ਹੈ ਮੇਰੇ ਵਰਗੇ ਕਿ ਅਸੀਂ ਬੜੇ ਨਿਮਰਤਾ ਦੇ ਵਿੱਚ ਹਾਂ, ਅਸੀਂ ਬੜੇ ਨਿਰਮਾਣ ਹਾਂ, ਬੋਲ ਵੀ ਇੰਨੇ ਧੀਮੇ ਬੋਲਣਗੇ ਕਿ ਅਗਲੇ ਬੰਦੇ ਦੇ ਮਨ ਨੂੰ ਪਹੁੰਚ ਜਾਂਦੇ ਕਿ ਸੱਚਮੁੱਚ ਬੰਦਾ ਬੇਹੱਦ ਵਿਨਮਰ ਹੈ। ਪਰ ਮਹਾਰਾਜ ਕਹਿੰਦੇ ਬਾਹਰੋਂ ਤੂੰ ਜਿੰਨਾ ਮਰਜ਼ੀ ਪ੍ਰਪੰਚ ਕਰ ਲੈ, ਜਿਹੜੀ ਤੇਰੇ ਅੰਦਰ ਦੀ ਗੱਲ ਹੈ ਨਾ, ਅੰਦਰ ਦਾ ਚੱਜ ਆਚਾਰ ਕੇਵਲ ਤਾਂ ਕੇਵਲ ਨਾਮ ਦੇ ਨਾਲ ਜਿਹੜਾ ਉਹ ਸਹੀ ਹੋ ਸਕਦਾ, ਨਾਮ ਹੀ ਉਹਦੇ ਤੇਰੀ ਵਡਿਆਈ ਕਰਾ ਸਕਦਾ, ਤੇਰਾ ਵੱਡਪਣ ਬਣਾ ਸਕਦਾ, ਇਸ ਕਰਕੇ ਨਾਮ ਦੇ ਵੱਲ ਧਿਆਨ ਦੇ। ਮਹਾਰਾਜ ਜੀ ਨੇ ਨਾ ਬਾਣੀ ਦੇ ਵਿੱਚ ਇੱਕ ਹੋਰ ਜਗ੍ਹਾ ਜ਼ਿਕਰ ਕੀਤਾ, ਸੁੱਚਮ ਦੀ ਗੱਲ ਹੋ ਰਹੀ ਹੈ ਕਿ ਦੁੱਧ ਤਾਂ ਬਛੜੈ ਥਨਹੋਂ ਬਿਟਾਰਿਓ, ਦੁੱਧ ਨੂੰ ਬਛੜੇ ਨੇ ਜੂਠਾ ਕਰ ਦਿੱਤਾ। ਮਹਾਰਾਜ ਜੀ ਕਹਿੰਦੇ ਕਈ ਵਾਰੀ ਮਨੁੱਖ ਇਸ ਤਰ੍ਹਾਂ ਆਪਣੇ ਸਰੀਰ ਨੂੰ ਸੁੱਚਾ ਕਰਨ ਦੀ ਕੋਸ਼ਿਸ਼ ਕਰਦਾ। ਮਹਾਰਾਜ ਜੀ ਕਹਿੰਦੇ ਸੂਚੇ ਇਹ ਨਾ ਆਖੀਐ, ਬਹਿਣ ਜੇ ਪਿੰਡਾ ਧੋਏ, ਸੂਚੇ ਸੇਈ ਨਾਨਕਾ ਜਿਨ ਮਨ ਵਸਿਆ ਸੋਏ। ਬਾਹਰੋਂ ਸੁੱਚਮਤਾ ਦਾ ਫਾਇਦਾ ਵੀ ਹੈ, ਪਰ ਇਹ ਨਾ ਹੋਵੇ ਕੇਵਲ ਤਾਂ ਕੇਵਲ ਬਾਹਰ ਦੀ ਸੁੱਚਮਤਾ ਹੀ ਰਹਿ ਜਾਏ, ਅਤੇ ਅੰਦਰੋਂ ਜਿਹੜਾ ਪ੍ਰਭੂ ਦਾ ਨਾਮ ਹੈ ਉਹ ਕੇਵਲ ਤਾਂ ਕੇਵਲ ਤੇਰੇ ਲਈ ਇੱਕ ਭੇਖ ਹੋਵੇ, ਤੇਰੇ ਲਈ ਇੱਕ ਭਰਮ ਹੋਵੇ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਨਾ, ਭਾਈ ਗੁਰਦਾਸ ਸਾਹਿਬ ਨੇ ਕਿਹਾ ਕਿ ਇਸ ਦੁਨੀਆਂ ਦੇ ਵਿੱਚ ਵਾਹਦ ਇੱਕ ਸਮਰੱਥਾਵਾਨ ਇਨਸਾਨ ਅਜਿਹਾ ਜਿਹੜਾ ਭਰਮ ਤੋਂ ਰਹਿਤ ਹੋ ਕੇ ਜਿਉਂਦਾ, ਉਹ ਭਾਈ ਸਾਹਿਬ ਜੀ ਨੇ ਕਿਹਾ ਕਿ ਉਹ ਗੁਰਮੁਖ ਹੈ। ਹੁਣ ਭਗਤ ਰਵਿਦਾਸ ਮਹਾਰਾਜ ਉਹ ਗੁਰਮੁਖ ਨੇ ਜਿਹੜੇ ਆਪ ਭਰਮ ਦੇ ਵਿੱਚ ਨਹੀਂ ਜੀ ਰਹੇ, ਭਰਮ ਤੋਂ ਰਹਿਤ ਹੋ ਕੇ ਜੀ ਰਹੇ ਨੇ, ਔਰ ਦੁਨੀਆਂ ਦੇ ਭਰਮ ਨੂੰ ਤੋੜਨ ਦੇ ਲਈ ਇੰਨੇ ਮਹਾਰਾਜ ਜੀ ਦੀ ਬਾਣੀ ਨੂੰ ਉਹਨਾਂ ਨੇ ਉਚਾਰਨ ਕੀਤਾ, ਇੰਨੇ ਬਾ ਕਮਾਲ ਸ਼ਬਦ, ਇੰਨੇ ਬਾ ਕਮਾਲ ਅਲਫਾਜ਼ ਸਾਡੀ ਝੋਲੀ ਦੇ ਵਿੱਚ ਪਾਏ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਤਿੰਨ ਉਦਾਹਰਨਾਂ ਦਿੱਤੀਆਂ ਨੇ ਜੀ, ਇਹ ਤਿੰਨੇ ਜਿਹੜੇ ਜੀਵ ਨੇ ਭਰਮ ਦੇ ਵਿੱਚ ਨੇ, ਜਿਵੇਂ ਇਨਸਾਨ ਭਰਮ ਦੇ ਵਿੱਚ ਹੈ ਨਾ ਕਿ ਦੁੱਧ ਮੈਂ ਸੁੱਚਾ ਮੂਰਤੀ ਦੇ ਉੱਪਰ ਚੜ੍ਹਾਵਾਂਗਾ, ਦੁੱਧ ਮੈਂ ਸੁੱਚਾ ਆਪਣੇ ਦੇਵ ਦੁਆਰੇ ਦੇਵਾਂਗਾ, ਪਰ ਕਹਿੰਦੇ ਉਹ ਕੇਵਲ ਸੁੱਚਮਤਾ ਦੇਖਦਾ, ਇਹ ਨਹੀਂ ਵੇਖਦਾ ਕਿ ਇਸ ਦੁੱਧ ਨੂੰ ਪਹਿਲਾਂ ਬਛੜੇ ਨੇ ਜਿਹੜਾ ਉਹ ਜੂਠਾ ਕੀਤਾ ਹੋਇਆ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਹ ਅਜਿਹੇ ਮਨੁੱਖ ਦੀ ਉਦਾਹਰਨ ਦਿੰਦਿਆਂ ਹੋਇਆਂ ਆਪਣੀਆਂ ਰਚਨਾਵਾਂ ਦੇ ਵਿੱਚ ਤਿੰਨ ਉਦਾਹਰਨਾਂ ਦਿੱਤੀਆਂ ਨੇ। ਭਾਈ ਗੁਰਦਾਸ ਜੀ ਪਹਿਲੀ ਉਦਾਹਰਨ ਦਿੰਦੇ ਨੇ ਸਤਸੰਗ ਜੀ ਹਿਰਨ ਦੀ, ਦੂਸਰੀ ਉਦਾਹਰਨ ਦਿੰਦੇ ਨੇ ਮੈਂਢਕ ਦੀ ਜਿਹਨੂੰ ਡੱਡੂ ਕਹਿੰਦੇ ਆ, ਅਤੇ ਤੀਸਰੀ ਉਦਾਹਰਨ ਭਾਈ ਸਾਹਿਬ ਭਾਈ ਗੁਰਦਾਸ ਜੀ ਦਿੰਦੇ ਆ ਜੀ ਸੱਪ ਦੀ। ਪਹਿਲੀ ਉਦਾਹਰਨ ਦੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਕਹਿੰਦੇ ਆ, ਮਨ ਮ੍ਰਿਗ ਮ੍ਰਿਗ ਮਦ ਅਛਤ ਅੰਤਰਗਤ, ਭੂਲਿਓ ਭਰਮ ਫਿਰਤ ਖੋਜਤ ਬਨ ਮਾਹੀ ਜੀ। ਭਰਮ ਦੀ ਗੱਲ ਹੈ, ਜਿਵੇਂ ਮਨੁੱਖ ਭਰਮ ਦੇ ਵਿੱਚ ਹੈ ਕਿ ਦੁੱਧ ਸੁੱਚਾ ਹੈ, ਅਤੇ ਕਹਿੰਦੇ ਇਸੇ ਤਰ੍ਹਾਂ ਹਿਰਨ ਵੀ ਇੱਕ ਭਰਮ ਦੇ ਵਿੱਚ ਹੁੰਦਾ, ਉਹ ਭਰਮ ਦੇ ਵਿੱਚ ਹੁੰਦਾ ਮਨ ਮ੍ਰਿਗ। ਕਹਿੰਦੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਦਾਹਰਨ ਦਿੱਤੀ, ਆਹ ਜਿਹੜਾ ਤੇਰਾ ਮਨ ਹੈ ਨਾ ਇਹ ਹਿਰਨ ਵਰਗ ਹੈ, ਹਿਰਨ ਦੇ ਨਾਲ ਇਸ ਦੀ ਤਸ਼ਬੀਹ ਦਿੱਤੀ ਹੈ, ਕਿਉਂਕਿ ਹਿਰਨ ਜਦੋਂ ਤੁਸੀਂ ਵੇਖਦੇ ਹੋ ਨੈਸ਼ਨਲ ਜੋਗ੍ਰਾਫਿਕ ਦੇ ਉੱਪਰ, ਡਿਸਕਵਰੀ ਚੈਨਲ ਦੇ ਉੱਪਰ, ਜਾਂ ਜੇਕਰ ਕਿਸੇ ਨੇ ਜੰਗਲ ਦੀ ਜ਼ਿਆਰਤ ਕੀਤੀ ਹੋਵੇ, ਹਿਰਨ ਜਦੋਂ ਦੌੜਦਾ ਭੱਜਦਾ ਬੜੀਆਂ ਕਮਾਲ ਦੀਆਂ ਚੁੰਗੀਆਂ ਭਰਦਾ, ਔਰ ਇੱਥੋਂ ਤੱਕ ਵੀ ਕਿਹਾ ਜਾਂਦਾ 15-15, 20-20 ਮੀਟਰ ਦੀ ਚੁੰਗੀ ਮਾਰ ਕੇ ਹਿਰਨ ਅੱਖ ਦੇ ਫੋਰ ਦੇ ਨਾਲ ਉਹ ਛੂ ਮੰਤਰ ਹੋ ਜਾਂਦਾ, ਦੌੜ ਜਾਂਦਾ। ਭਾਈ ਸਾਹਿਬ ਕਹਿੰਦੇ ਇਹ ਤੇਰਾ ਜਿਹੜਾ ਮਨ ਹੈ ਨਾ ਇਹ ਵੀ ਭਰਮ ਦੇ ਵਿੱਚ ਹੈ, ਯਾਦ ਰੱਖੀ ਭੱਜਦਾ ਫਿਰਦਾ ਇਹ ਵੀ ਹਿਰਨ ਦੇ ਵਾਂਗੂ ਹੈ, ਇਹਨੂੰ ਉਸ ਸਮੇਂ ਸਮਝ ਆਵੇਗੀ ਜਦੋਂ ਇਹ ਆਪਣੇ ਅੰਦਰ ਵੇਖੇਗਾ। ਮਨ ਮ੍ਰਿਗ ਮ੍ਰਿਗ ਮਦ ਅਛਤ ਅੰਤਰਗਤ, ਕਹਿੰਦੇ ਹੁਣ ਹਿਰਨ ਭੱਜਿਆ ਕਿਉਂ ਫਿਰਦਾ, ਹਿਰਨ ਦੌੜਿਆ ਕਿਉਂ ਫਿਰਦਾ, ਕਹਿੰਦੇ ਉਹ ਇੱਕ ਭਰਮ ਦੇ ਵਿੱਚ ਹੈ, ਉਹਨੂੰ ਲੱਗਦਾ ਕਿ ਜਿਹੜੀ ਸੁਗੰਧੀ ਆ ਰਹੀ ਆ ਉਹ ਕਿਤੋਂ ਬਾਹਰੋਂ ਪ੍ਰਾਪਤ ਹੋਵੇਗੀ, ਪਰ ਕਹਿੰਦੇ ਉਹਨੂੰ ਇਹ ਨਹੀਂ ਯਾਦ ਦੇ ਵਿੱਚ ਜਿਹੜੀ ਕਸਤੂਰੀ ਉਹਦੀ ਨਾਭੀ ਦੇ ਵਿੱਚ ਹੈ ਉਸ ਦੇ ਵਿੱਚੋਂ ਹੀ ਉਹਨੂੰ ਸੁਗੰਧੀ ਆ ਰਹੀ ਹੈ, ਜੇਕਰ ਉਹ ਸੁਗੰਧੀ ਨੂੰ ਉਹ ਪ੍ਰਾਪਤ ਕਰੇਗਾ ਤਾਂ ਭਰਮ ਦੇ ਵਿੱਚੋਂ ਬਾਹਰ ਆ ਸਕਦਾ। ਮਨ ਮ੍ਰਿਗ ਮ੍ਰਿਗ ਮਦ ਅਛਤ ਅੰਤਰਗਤ, ਭੂਲਿਓ ਭਰਮ ਫਿਰਤ ਖੋਜਤ ਬਨ ਮਾਹੀ ਜੀ। ਉਹ ਭੁੱਲਿਆ ਕਾਹਦੇ ਵਿੱਚ, ਭਰਮ ਦੇ ਵਿੱਚ, ਅਤੇ ਜਦੋਂ ਭਰਮ ਦੇ ਵਿੱਚ ਹੈ ਕਹਿੰਦੇ ਬਣ ਦੇ ਵਿੱਚੋਂ ਖੋਜਦਾ ਫਿਰਦਾ ਪਰ ਲੱਭਦਾ ਨਹੀਂ। ਭਗਤ ਸਾਹਿਬ ਜੀ ਨੇ ਵੀ ਇੱਥੇ ਕਿਹਾ ਕਿ ਦੁੱਧ ਤਾਂ ਬਛੜੇ ਨੇ ਜੂਠਾ ਕੀਤਾ ਹੋਇਆ, ਅਤੇ ਮੈਂ ਸੋਚਦਾ ਕਿ ਮੈਂ ਸੁੱਚਾ ਦੁੱਧ ਚੜ੍ਹਾ ਰਿਹਾ ਹੈ ਅਤੇ ਮੈਂ ਵੀ ਭਰਮ ਦੇ ਵਿੱਚ ਹੈ ਨਾ। ਭਗਤ ਸਾਹਿਬ ਨੇ ਬੜੀ ਕਮਾਲ ਦੀ ਉਦਾਹਰਨ ਦਿੱਤੀ। ਭਾਈ ਸਾਹਿਬ ਭਾਈ ਗੁਰਦਾਸ ਜੀ ਅੱਗੇ ਕਹਿੰਦੇ ਆ ਦੂਸਰੀ ਉਦਾਹਰਨ, ਕਹਿੰਦੇ ਦਾਦਰ ਸਰੋਜ ਗਤ ਇੱਕ ਹੈ ਸਰਵਰ ਵਿਖੈ। ਦਾਦਰ ਦਾ ਭਾਵ ਹੁੰਦਾ ਸਤਸੰਗ ਜੀ ਡੱਡੂ, ਅਤੇ ਸਰੋਜ ਦਾ ਭਾਵ ਹੁੰਦਾ ਕਮਲ ਦਾ ਫੁੱਲ। ਹੁਣ ਕਹਿੰਦੇ ਕਮਲ ਦਾ ਫੁੱਲ ਅਤੇ ਜਿਹੜਾ ਡੱਡੂ ਹੈ ਉਹ ਇੱਕੋ ਸਰਵਰ ਦੇ ਵਿੱਚ ਨੇ, ਉਹ ਇੱਕੋ ਤਲਾਬ ਦੇ ਵਿੱਚ ਨੇ, ਪਰ ਕਹਿੰਦੇ ਅੰਤਰ ਅੰਤਰਗਤ ਸਮਝਤ ਨਾਹੀਂ ਜੀ। ਕਹਿੰਦੇ ਡੱਡੂ ਉੱਥੇ ਇਹੋ ਜਿਹਾ ਵਿਵਹਾਰ ਕਰਦਾ ਤਲਾਬ ਦੇ ਵਿੱਚ ਕਿ ਜਿਵੇਂ ਦੇਸ਼ਾਂ ਦੇਸ਼ਾਂਤਰਾਂ ਦੇ ਵਿੱਚ ਵੱਸਦਾ, ਜਿਵੇਂ ਕਮਲ ਤੋਂ ਬੜੀ ਦੂਰ ਰਹਿੰਦਾ ਹੁੰਦਾ, ਜਿਵੇਂ ਕਮਲ ਦੇ ਨਾਲ ਉਹਦਾ ਵਾਸਤਾ ਹੀ ਕੋਈ ਨਹੀਂ। ਭਾਈ ਸਾਹਿਬ ਜੀ ਕਹਿੰਦੇ ਹੈ ਉਹ ਕਮਲ ਦੇ ਨਜ਼ਦੀਕ ਰਹਿ ਕੇ ਵੀ ਉਸ ਤਲਾਅ ਦੇ ਵਿੱਚੋਂ ਕੇਵਲ ਜਾਲਾ ਖਾਂਦਾ, ਉਹ ਕਮਲ ਦੇ ਨਜ਼ਦੀਕ ਲੈ ਕੇ ਵੀ ਤਲਾਅ ਦੇ ਵਿੱਚੋਂ ਹੋਰ ਚੀਜ਼ਾਂ ਖਾ ਲੈਂਦਾ, ਪਰ ਉਹ ਕਮਲ ਦੀ ਜਿਹੜੀ ਪ੍ਰਾਪਤ ਨਹੀਂ ਕਰ ਸਕਦਾ ਹੁੰਦਾ ਸੰਗਤ, ਕਹਿੰਦੇ ਉਹ ਭਰਮ ਦੇ ਵਿੱਚ ਹੈ। ਤੀਸਰੀ ਉਦਾਹਰਨ ਭਾਈ ਗੁਰਦਾਸ ਸਾਹਿਬ ਜੀ ਨੇ ਸੱਪ ਦੀ ਦਿੱਤੀ ਹੈ, ਕਹਿੰਦੇ ਠੀਕ ਇਸੇ ਤਰ੍ਹਾਂ ਜਿਵੇਂ ਇੱਕ ਸੱਪ ਚੰਦਨ ਦੇ ਰੁੱਖ ਦੇ ਨਾਲ ਦਿਨ ਰਾਤ ਲਿਪਟਿਆ ਰਹਿੰਦਾ, ਜੈਸੇ ਬਿਖ ਬਿਖਿਆ ਧਰ ਵਿਖਿਆ ਨਾ ਬਿਖ ਬਿਖਮ ਕਹੋ। ਭਾਈ ਗੁਰਦਾਸ ਜੀ ਨੇ ਉਦਾਹਰਨ ਦਿੱਤੀ, ਕਹਿੰਦੇ ਜੈਸੇ ਵਿਖਿਆ ਧਰ ਤਜੈ ਨਾ ਬਿਖ ਬਿਖਮ ਕਹੋ। ਵਿਖਿਆ ਧਰ ਦੋ ਸ਼ਬਦਾਂ ਤੋਂ ਬਣਿਆ, ਜਿਹਨੇ ਜ਼ਹਿਰ ਨੂੰ ਧਾਰਨ ਕੀਤਾ ਹੋਇਆ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਉਹ ਸੱਪ ਜਿਹਨੇ ਜ਼ਹਿਰ ਨੂੰ ਧਾਰਨ ਕੀਤਾ ਹੋਇਆ, ਉਹ ਆਪਣੇ ਅੰਦਰ ਦੇ ਜ਼ਹਿਰ ਨੂੰ ਛੱਡ ਨਹੀਂ ਸਕਦਾ ਹੁੰਦਾ, ਭਾਵੇਂ ਉਹ ਦਿਨ ਰਾਤ ਚੰਦਨ ਦੇ ਨਾਲ ਲਿਪਟਿਆ ਰਹਿੰਦਾ ਹੈ। ਉਹ ਵੀ ਇੱਕ ਭਰਮ ਦੇ ਵਿੱਚ ਹੈ ਕਿ ਮੈਂ ਚੰਦਨ ਦੇ ਨਜ਼ਦੀਕ ਹਾਂ, ਮੈਂ ਬੜਾ ਮਹਾਨ ਹਾਂ, ਪਰ ਕਹਿੰਦੇ ਚੰਦਨ ਦੇ ਨਜ਼ਦੀਕ ਰਹਿ ਕੇ ਵੀ ਉਹ ਚੰਦਨ ਦੀ ਠੰਡ ਨਹੀਂ ਪ੍ਰਾਪਤ ਕਰ ਸਕਦਾ ਹੁੰਦਾ, ਆਪਣੇ ਅੰਦਰ ਦੇ ਜ਼ਹਿਰ ਨੂੰ ਜਿਹੜਾ ਉਹ ਖਤਮ ਨਹੀਂ ਕਰ ਸਕਦਾ ਹੁੰਦਾ, ਉਹ ਵੀ ਭਰਮ ਦੇ ਵਿੱਚ ਹੈ। ਜਿਵੇਂ ਭਗਤ ਸਾਹਿਬ ਜੀ ਨੇ ਉਦਾਹਰਨ ਦਿੱਤੀ ਹੈ ਵਛੜੇ ਦੀ, ਅੱਗੇ ਚੱਲਦੇ ਹਾਂ। ਇਸ ਤੋਂ ਪਹਿਲਾਂ ਸਤਿ ਸੰਗਤ ਜੀ, ਲਿਬਨਾਨ ਦੇ ਇੱਕ ਮਹਾਨ ਸੰਤ ਹੋਏ ਹੈ ਜਿਨ੍ਹਾਂ ਦਾ ਨਾਮ ਖਲੀਲ ਜ਼ਿਬਰਾਨ ਆਇਆ। ਹੁਣ ਭਾਈ ਗੁਰਦਾਸ ਜੀ ਦੀ ਇੱਕ ਉਦਾਹਰਨ ਅਸੀਂ ਲਈ ਹੈ ਸੱਪ ਦੀ। ਭਾਈ ਸਾਹਿਬ ਭਾਈ ਗੁਰਦਾਸ ਜੀ ਸੱਪ ਦੀ ਉਦਾਹਰਨ ਦਿੰਦਿਆਂ ਕਹਿੰਦੇ ਆ ਕਿ ਉਹ ਆਪਣੇ ਜ਼ਹਿਰ ਨੂੰ ਜਿਵੇਂ ਛੱਡਦਾ ਨਹੀਂ, ਪਰ ਉਹ ਮਾਨ ਦੇ ਵਿੱਚ ਹੈ, ਅਹੰਕਾਰ ਦੇ ਵਿੱਚ ਹੈ ਕਿ ਮੈਂ ਚੰਦਰ ਦੇ ਨਜ਼ਦੀਕ ਹਾਂ। ਖਲੀਲ ਜ਼ਿਬਰਾਨ ਨੇ ਸੱਪ ਦੀ ਅਤੇ ਪੰਛੀ ਦੀ ਆਪਸ ਦੇ ਵਿੱਚ ਇੱਕ ਗੱਲਬਾਤ ਨੂੰ ਦੁਨੀਆਂ ਦੇ ਸਾਹਮਣੇ ਰੱਖਿਆ। ਇਹਦੇ ਵਿੱਚ ਜਿਹੜਾ ਸੱਪ ਹੈ ਉਹ ਉਸ ਇਨਸਾਨ ਦੀ ਤਰ੍ਹਾਂ ਹੈ ਜਿਹੜਾ ਬਾਹਰੋਂ ਬਾਹਰੋਂ 'ਤੇ ਵਿਖਾਵਾ ਕਰਦਾ ਪਿਆ, ਜਿਹੜਾ ਬਾਹਰੋਂ ਬਾਹਰੋਂ ਪ੍ਰਪੰਚੀ ਹੈ, ਜਿਹਨੂੰ ਬਾਹਰੋਂ ਮਾਇਆ ਦਾ ਬੇਹੱਦ ਅਹੰਕਾਰ ਹੈ, ਜਿਹਨੂੰ ਲੱਗਦਾ ਮੇਰੇ ਵਰਗਾ ਹੈ ਹੀ ਕੋਈ ਨਹੀਂ, ਜਿਸ ਨੂੰ ਇਹ ਭਰਮ ਹੈ ਕਿ ਮੈਂ ਮਾਇਆ ਦੇ ਨਾਲ ਪੂਰੀ ਦੁਨੀਆਂ ਦੇ ਵਿੱਚ ਆਪਣੇ ਪ੍ਰਪੰਚ ਨੂੰ ਫੈਲਾ ਸਕਦਾ, ਉਸ ਸੱਪ ਦੀ ਉਦਾਹਰਨ ਦਿੱਤੀ ਹੈ। ਅਤੇ ਪੰਛੀ ਉਸ ਗੁਰਮੁਖ ਦੇ ਵਰਗਾ ਜਿਹੜਾ ਅਸਮਾਨਾਂ ਦੇ ਵਿੱਚ ਉਡਾਰੀਆਂ ਲਾਉਂਦਾ, ਜਿਹਦੇ ਅੰਦਰ ਭਰਮ ਕੋਈ ਨਹੀਂ, ਜਿਹਦੇ ਅੰਦਰ ਨਾਮ ਦਾ ਅਭਿਆਸ ਹੈ, ਉਹ ਭਰਮ ਤੋਂ ਰਹਿਤ ਹੈ। ਉਦਾਹਰਨ ਦਿੰਦਿਆਂ ਹੋਇਆ ਕਹਿੰਦੇ ਆ, ਸੱਪ ਪੰਛੀ ਨੂੰ ਕਹਿੰਦਾ, ਪੰਛੀ ਨੂੰ ਕਹਿੰਦਾ ਤੂੰ ਉੱਡਦਾ ਤਾਂ ਜ਼ਰੂਰ ਹੈ, ਪਰ ਯਾਦ ਰੱਖੀ ਜਿਹੜਾ ਪਹਾੜਾਂ ਦੀਆਂ ਕੰਦਰਾਂ ਦੇ ਵਿੱਚ ਸਕੂਨ ਹੈ ਨਾ, ਤੂੰ ਉਹਨੂੰ ਕਦੀ ਪ੍ਰਾਪਤ ਨਹੀਂ ਕਰ ਸਕਦਾ। ਮੈਂ ਫਿਰ ਬੇਨਤੀ ਕਰ ਰਿਹਾ, ਇਹ ਕੇਵਲ ਤਾਂ ਕੇਵਲ ਇੱਕ ਦ੍ਰਿਸ਼ਟਾਂਤ ਹੈ ਜਿਹੜਾ ਖਲੀਲ ਜ਼ਿਬਰਾਨ ਜੀ ਨੇ ਦਿੱਤਾ। ਉਹਨੇ ਦੱਸਿਆ ਉਹ ਇੱਕ ਮਨੁੱਖ ਜਿਹੜਾ ਭਰਮ ਦੇ ਵਿੱਚ ਹੈ, ਬਾਹਰੀ ਤੌਰ 'ਤੇ ਲੋਕ ਉਹਨੂੰ ਧਨਵਾਨ ਕਹਿਣ, ਬਾਹਰੀ ਤੌਰ 'ਤੇ ਲੋਕ ਉਹਨੂੰ ਧਾਰਮਿਕ ਕਹਿਣ, ਬਾਹਰੀ ਤੌਰ 'ਤੇ ਲੋਕ ਉਹਨੂੰ ਧਨਵੰਤ ਕਹਿਣ, ਬਾਹਰੀ ਤੌਰ 'ਤੇ ਲੋਕ ਉਹਨੂੰ ਧਰਮਾਤਮਾ ਕਹਿਣ, ਉਹਦੇ ਕੋਲ ਸਾਰੀਆਂ ਫੈਸਿਲਿਟੀਆਂ ਨੇ, ਪਰ ਉਹਦੇ ਕੋਲੋਂ ਅੰਦਰ ਨਾਮ ਨਹੀਂ। ਨਾਮ ਅਤੇ ਆਨੰਦ ਖੇੜਾ ਕੇਵਲ ਉਸ ਪੰਛੀ ਦੇ ਕੋਲੋਂ ਹੈ ਜਿਹੜਾ ਗੁਰਮੁਖ ਦੇ ਵਰਗੇ ਦਾ। ਉਦਾਹਰਨ ਦਿੱਤੀ, ਅੱਗੋਂ ਪੰਛੀ ਪਤਾ ਕੀ ਕਹਿਣ ਲੱਗਾ, ਕਹਿਣ ਲੱਗਾ ਜੀ ਤੁਸੀਂ ਮਹਾਨ ਹੋ, ਮੈਨੂੰ ਯਾਦ ਹੈ, ਮੈਨੂੰ ਪਤਾ ਕਿ ਮੈਂ ਤੁਹਾਡੇ ਵਰਗਾ ਮਹਾਨ ਤਾਂ ਨਹੀਂ, ਪਰ ਯਾਦ ਰੱਖਿਓ ਤੁਸੀਂ ਉੱਡ ਨਹੀਂ ਸਕਦੇ। ਸੱਪ ਫਿਰ ਉਸ ਪੰਛੀ ਨੂੰ ਕਹਿੰਦਾ, ਕਹਿਣ ਲੱਗਾ ਮੈਂ ਕੱਲ੍ਹ ਹੀ ਅਜੇ ਧਰਤੀ ਦੇ ਹੇਠਾਂ ਇੱਕ ਅਜਿਹੀ ਖੁੱਡ ਦੇ ਵਿੱਚ ਸਾਂ, ਉਹ ਪਹਾੜ ਦੇ ਵਿੱਚ ਬਹੁਤ ਸਾਰੇ ਹੀਰੇ ਕੀਮਤੀ ਮੋਤੀ ਲਾਲ ਸਨ, ਐਵੇਂ ਜਿਵੇਂ ਅਨਾਰ ਦਾ ਸੀਨਾ ਹੁੰਦਾ ਨਾ, ਐਵੇਂ ਦੇ ਲਾਲ ਉਹਦੇ ਵਿੱਚ ਸ਼ੁਮਾਰ ਸਨ। ਪੰਛੀ ਨੂੰ ਕਹਿਣ ਲੱਗਾ ਜਦੋਂ ਸੂਰਜ ਦੀ ਕੋਈ ਕਿਰਨ ਉਹਨਾਂ ਮੋਤੀਆਂ ਦੇ ਉੱਪਰ ਪੈਂਦੀ ਹੈ, ਉਹ ਇੰਨੇ ਪ੍ਰਕਾਸ਼ਮਾਨ ਹੋ ਜਾਂਦੇ ਆ ਕਿ ਦਗਦਾ ਕਰਦੇ ਆ, ਕਹਿੰਦਾ ਮੈਂ ਉਹਦੇ ਉੱਪਰ ਲੁਤਫ ਲੈ ਕੇ ਆਇਆ, ਮੈਂ ਉਹਦੇ ਉੱਤੇ ਲੇਟਿਆ ਹੋਇਆ ਸਾਂ। ਅਤੇ ਪੰਛੀ ਅੱਗੋਂ ਫਿਰ ਕਹਿੰਦਾ ਸੱਪ ਨੂੰ, ਕਹਿਣ ਲੱਗਾ ਜੀ ਤੁਹਾਡੀ ਇਹ ਸਮਰੱਥਾ ਹੈ, ਤੁਸੀਂ ਵੱਡੇ ਹੋ, ਤੁਹਾਡੇ ਕੋਲ ਬਹੁਤ ਮਾਇਆ ਹੈ, ਤੁਸੀਂ ਮਾਇਆ ਦੇ ਉੱਪਰ ਰਹਿੰਦੇ ਹੋ, ਉਹਦੇ ਉੱਪਰ ਸ਼ੁਮਾਰ ਰਹਿੰਦੇ ਹੋ, ਤੁਹਾਡੀ ਮੈਂ ਬਰਾਬਰੀ ਕਿੱਥੇ ਕਰ ਸਕਦਾ, ਪਰ ਯਾਦ ਰੱਖਿਓ ਤੁਸੀਂ ਉੱਡ ਨਹੀਂ ਸਕਦੇ। ਫਿਰ ਇਹ ਗੱਲ ਕਹਿ ਦਿੱਤੀ। ਅੱਗੋਂ ਸੱਪ ਨੂੰ ਹੋਰ ਅਹੰਕਾਰ ਆਇਆ, ਉਹ ਸੱਪ ਜਿਹੜਾ ਭਰਮ ਦੇ ਵਿੱਚ ਹੈ, ਸੱਪ ਨੂੰ ਹੋਰ ਅਹੰਕਾਰ ਆਇਆ। ਅਤੇ ਸੱਪ ਅੱਗੋਂ ਖਲੀਲ ਜਬਰਾਨ ਨੇ ਬੜੀ ਕਮਾਲ ਦੀ ਉਦਾਹਰਨ ਦਿੱਤੀ ਸਤਿ ਸਿੰਘ ਜੀ। ਉਹ ਸੱਪ ਅੱਗੋਂ ਫਿਰ ਕਹਿਣ ਲੱਗਾ, ਇਸ ਧਰਤੀ ਦੇ ਹੇਠੇ ਨਾ ਇੱਕ ਨਦੀ ਵਗਦੀ ਹੈ, ਅਤੇ ਉਹ ਨਦੀ ਦਾ ਜਿਹੜਾ ਵੀ ਪਾਣੀ ਪੀ ਲੈਂਦਾ ਨਾ, ਉਹ ਅਮਰ ਹੋ ਜਾਂਦਾ। ਅਤੇ ਅੱਗੋਂ ਪੰਛੀ ਕਹਿੰਦਾ, ਤੁਸੀਂ ਦੇਵਤਿਆਂ ਦੇ ਸਮਾਨ ਹੋ, ਤੁਹਾਨੂੰ ਲੋਕ ਦੇਵਤਾ ਵੀ ਕਹਿੰਦੇ ਹੈ, ਅਤੇ ਦੇਵਤਿਆਂ ਦੇ ਨਾਲ ਤੁਹਾਡਾ ਰਹਿਣ ਸਹਿਣ ਵੀ ਹੈ, ਤੁਸੀਂ ਅਮਰ ਹੋ ਸਕਦੇ ਹੋ, ਇਹ 'ਚ ਕੋਈ ਸ਼ੱਕ ਨਹੀਂ, ਪਰ ਤੁਸੀਂ ਉੱਡ ਨਹੀਂ ਸਕਦੇ। ਸੱਪ ਨੂੰ ਹੋਰ ਅਹੰਕਾਰ ਆਇਆ, ਕਿਉਂਕਿ ਜਿਹੜੇ ਬੰਦੇ ਕੋਲ ਸਮਰੱਥਾ ਹੁੰਦੀ ਹੈ ਜੀ, ਅਹੰਕਾਰ ਬਹੁਤ ਜਲਦੀ ਆ ਜਾਂਦਾ ਉਹਨੂੰ। ਸਮਰੱਥਾਵਾਨ ਲੋਕ, ਸਮਰੱਥਾਵਾਨ ਤਾਕਤ ਦੇ ਉੱਪਰ ਸੱਤਾ ਦੇ ਵਿੱਚ ਇਹ ਲੋਕ ਹੁੰਦੇ, ਛੋਟੀ ਜਿਹੀ ਗੱਲ ਵੀ ਨਹੀਂ ਸੁਣ ਸਕਦੇ ਹੁੰਦੇ, ਅਹੰਕਾਰ ਆ ਜਾਂਦਾ। ਉਹ ਜਿਹੜਾ ਭਰਮ ਦੇ ਵਿੱਚ ਸੱਪ ਹੈ, ਉਹਦੀ ਗੱਲ ਕਰਦਿਆਂ ਹੋਇਆਂ ਪੰਛੀ ਫਿਰ ਉਹਨੂੰ ਕਹਿੰਦਾ ਕਿ ਤੁਸੀਂ ਉੱਡ ਨਹੀਂ ਸਕਦੇ। ਸੱਪ ਅੱਗੋਂ ਕਹਿੰਦਾ ਕਿ ਮੈਂ ਪਹਾੜਾਂ ਦੇ ਵਿੱਚ ਇੱਕ ਅਜਿਹੀ ਬੂਟੀ ਨੂੰ ਜਾਣਦਾ, ਜਿਹੜੀ ਬੂਟੀ ਦੀਆਂ ਜੜ੍ਹਾਂ ਬੜੀਆਂ ਡੂੰਘੀਆਂ ਨੇ, ਅਤੇ ਜਦੋਂ ਉਸ ਜੜ੍ਹ ਨੂੰ ਕੋਈ ਖਾ ਲੈਂਦਾ ਨਾ, ਉਹਨੂੰ ਤਿੰਨਾਂ ਭਾਉਣਾ ਦਾ ਗਿਆਨ ਹੋ ਜਾਂਦਾ। ਪੰਛੀ ਫਿਰ ਕਹਿੰਦਾ ਜੀ ਤੁਸੀਂ ਬਨਸਪਤੀ ਬਾਰੇ ਜਾਣਦੇ ਹੋ, ਤੁਸੀਂ ਬੜੇ ਵਿਦਵਾਨ ਹੋ, ਪਰ ਚੇਤਾ ਰੱਖਿਓ ਤੁਸੀਂ ਉੱਡ ਨਹੀਂ ਸਕਦੇ। ਸੱਪ ਅਖੀਰ ਦੇ ਵਿੱਚ ਕਹਿੰਦਾ ਮੈਂ ਜੰਗਲ ਦੇ ਵਿੱਚ ਇੱਕ ਅਜਿਹੇ ਮਹਿਲ ਨੂੰ ਵੇਖ ਕੇ ਆਇਆ, ਜਿਹੜੇ ਮਹਿਲ ਦੇ ਉੱਪਰ ਦੇਵਤਿਆਂ ਦੀਆਂ ਮੂਰਤੀਆਂ ਉਕਰੀਆਂ ਨੇ, ਜਿਹੜੇ ਮਹਿਲ ਦੇ ਉੱਪਰ ਬਹੁਤ ਕੁਝ ਧਾਰਮਿਕ ਲੋਕਾਂ ਨੇ ਲਿਖਿਆ ਹੋਇਆ, ਜਿਹੜਾ ਵੀ ਉਹਨੂੰ ਪੜ੍ਹ ਲੈਂਦਾ ਨਾ, ਉਹ ਬੜਾ ਗਿਆਨਵਾਨ ਅਤੇ ਗਿਆਤਾ ਹੋ ਜਾਂਦਾ। ਪੰਛੀ ਫਿਰ ਕਹਿੰਦਾ ਤੁਸੀਂ ਗਿਆਨਵਾਨ ਹੋ ਸਕਦੇ ਹੋ, ਤੁਸੀਂ ਗਿਆਤਾ ਹੋ ਸਕਦੇ ਹੋ, ਯਾਦ ਰੱਖਿਓ ਤੁਸੀਂ ਉੱਡ ਨਹੀਂ ਸਕਦੇ। ਸੱਪ ਇਹਨੀਆਂ ਗੱਲਾਂ ਸੁਣਨ ਤੋਂ ਬਾਅਦ ਉੱਥੋਂ ਖਫਾ ਹੋ ਕੇ ਚਲਾ ਜਾਂਦਾ ਹੈ। ਖਲੀਲ ਜਬਰਾਨ ਕੇਵਲ ਇਹ ਦੱਸਣਾ ਚਾਹੁੰਦੇ ਹੈ, ਇੱਕ ਉਹ ਮਨੁੱਖ ਹੈ ਜਿਹੜਾ ਮਾਇਆਧਾਰੀ ਹੈ, ਜਿਹੜਾ ਭਰਮ ਦੇ ਵਿੱਚ ਹੈ ਕਿ ਸ਼ਾਇਦ ਮੈਂ ਸਭ ਤੋਂ ਸਮਰੱਥਾਵਾਨ ਹੈ, ਅਤੇ ਦੂਸਰੇ ਪਾਸੇ ਪੰਛੀ ਉਹ ਗੁਰਮੁਖ ਹੈ ਜਿਹਦੇ ਕੋਲੋਂ ਆਰਥਿਕ ਸਮਰੱਥਾ ਤਾਂ ਬਹੁਤੀ ਨਹੀਂ, ਪਰ ਉਹ ਨਾਮ ਦੀਆਂ ਅਜਿਹੀਆਂ ਉਡਾਰੀਆਂ ਲਾਉਂਦਾ, ਉਹ ਨਾਮ ਦੇ ਵਿੱਚ ਅਜਿਹਾ ਖੇੜੇ ਦੇ ਵਿੱਚ ਰਹਿੰਦਾ ਕਿ ਉਹ ਭਰਮਾਂ ਦੇ ਉੱਤੋਂ ਬਾਹਰ ਰਹਿ ਜਾਂਦਾ। ਸੋ ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਇਹ ਉਦਾਹਰਣ ਦਿੰਦੇ ਨੇ। ਅਖੀਰ ਦੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਹੈ, ਕਹਿੰਦੇ ਜਿਵੇਂ ਇੱਕ ਰਾਜਾ ਰਾਤ ਨੂੰ ਛੁੱਤਾ ਅਤੇ ਉਹਨੂੰ ਸੁਪਨਾ ਆਉਂਦਾ ਕਿ ਉਹ ਭਿਖਾਰੀ ਹੈ, ਪਰ ਉਹ ਭਰਮ ਦੇ ਵਿੱਚ ਨਹੀਂ, ਭਰਮ ਦੇ ਵਿੱਚ ਹੈ, ਉਹ ਭਿਖਾਰੀ ਨਹੀਂ ਬਲਕਿ ਉਹ ਰਾਜਾ ਹੁੰਦਾ। ਇਸੇ ਤਰ੍ਹਾਂ ਜਿਹੜੇ ਗੁਰਮੁਖ ਹੈ ਉਹ ਆਪ ਤਾਂ ਭਰਮ ਦੇ ਵਿੱਚੋਂ ਰਹਿਤ ਹੁੰਦੇ ਆ ਅਤੇ ਦੁਨੀਆਂ ਦਾ ਵੀ ਭਰਮ ਮਿਟਾ ਦਿਆ ਕਰਦੇ ਆ। ਠੀਕ ਇਸੇ ਤਰ੍ਹਾਂ ਭਗਤ ਰਵਿਦਾਸ ਮਹਾਰਾਜ ਜੀ ਆਪ ਭਰਮ ਦੇ ਵਿੱਚ ਨਹੀਂ ਨੇ, ਲੇਕਿਨ ਉਹ ਦੁਨੀਆਂ ਦੇ ਭਰਮ ਨੂੰ ਮਿਟਾ ਰਹੇ ਨੇ। ਕੀ ਬਖਸ਼ਿਸ਼ ਕਰਦੇ ਨੇ ਭਗਤ ਰਵਿਦਾਸ ਮਹਾਰਾਜ, ਕਹਿੰਦੇ ਦੁੱਧ ਤਾਂ ਬਛਰ ਹੈ ਥਨ ਹੈ ਬਿਟਾਰਿਓ, ਕਿ ਜਿਹੜਾ ਦੁੱਧ ਹੈ ਉਹ ਤਾਂ ਵਛੜੇ ਨੇ ਪਹਿਲਾਂ ਹੀ ਜੂਠਾ ਕੀਤਾ ਹੋਇਆ ਹੈ।
ਫੂਲ ਭਵਰ ਜਲ ਮੀਨ ਬਿਗਾਰਿਓ।
ਜੇਕਰ ਕਹਿੰਦੇ ਮੈਂ ਸੋਚਾਂ ਕਿ ਆਪਣੇ ਦੇਵ ਦੇ ਅੱਗੇ ਫੁੱਲ ਰੱਖਾਂਗਾ ਅਤੇ ਫੁੱਲ ਦੇ ਨਾਲ ਮੇਰਾ ਦੇਵ ਖੁਸ਼ ਹੋ ਜਾਏਗਾ, ਭਗਤ ਸਾਹਿਬ ਕਹਿੰਦੇ ਯਾਦ ਦੇ ਵਿੱਚ ਰੱਖਿਓ ਉਹਨਾਂ ਫੁੱਲਾਂ ਨੂੰ ਪਹਿਲਾਂ ਭਵਰੇ ਨੇ ਜੂਠਾ ਕੀਤਾ ਹੋਇਆ, ਫੁੱਲ ਵੀ ਸੁੱਚੇ ਨਹੀਂ, ਉਹਨਾਂ ਫੁੱਲਾਂ ਨੂੰ ਪਹਿਲਾਂ ਭਵਰੇ ਨੇ ਜੂਠਾ ਕੀਤਾ ਹੋਇਆ। ਅਤੇ ਜੇਕਰ ਮੈਂ ਚਾਹਵਾਂ ਕਿ ਆਪਣੇ ਦੇਵ ਦੇ ਉੱਪਰ ਮੈਂ ਜਲ ਦੇ ਨਾਲ ਉਹਨੂੰ ਜਲ ਚੜ੍ਹਾਵਾਂ, ਜਲ ਦੇ ਨਾਲ ਉਹਦੀ ਪੂਜਾ ਕਰਾਂ, ਪਰ ਕਹਿੰਦੇ ਉਹ ਜਲ ਵੀ ਸੁੱਚਾ ਨਹੀਂ, ਉਹ ਜਲ ਨੂੰ ਪਹਿਲਾਂ ਮੱਛਲੀ ਨੇ ਜਿਹੜਾ ਉਹ ਜੂਠਾ ਕੀਤਾ ਹੋਇਆ ਹੈ।
ਮਾਈ ਗੋਬਿੰਦ ਪੂਜਾ ਕਹਾਂ ਲੈ ਚੜਾਵੋ।
ਹੇ ਮੇਰੀ ਮਾਂ, ਗੋਬਿੰਦ ਦੀ ਪੂਜਾ ਲਈ ਦੱਸ ਫਿਰ ਮੈਂ ਉਹਦੇ ਅੱਗੇ ਕੀ ਚੜਾਵਾਂ, ਗੋਬਿੰਦ ਦੀ ਪੂਜਾ ਦੇ ਲਈ ਮੈਂ ਉਹਦੇ ਅੱਗੇ ਦੱਸ ਕੀ ਅਰਪਿਤ ਕਰਾਂ ਤਾਂ ਜੋ ਜਿਹੜਾ ਗੋਬਿੰਦ ਹੈ ਉਹ ਮੇਰੇ 'ਤੇ ਪ੍ਰਸੰਨ ਹੋ ਸਕੇ। ਸਤਸੰਗਤ ਜੀ, ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਉਦਾਹਰਨਾਂ ਆਉਂਦੀਆਂ ਨੇ। ਗੁਰੂ ਰਾਮਦਾਸ ਮਹਾਰਾਜ ਜੀ ਦੇ ਸਮੇਂ ਭਾਈ ਸੋਮਾ ਜੀ ਹੋਏ ਨੇ, ਬੜੇ ਗਰੀਬ ਪਰਿਵਾਰ ਦੇ ਸਨ। ਗੋਬਿੰਦ ਪੂਜਾ ਕਹਾਂ ਲੈ ਚੜਾਵੋ, ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਦੇ ਸਾਹਮਣੇ ਘੁੰਗਣੀਆਂ ਵੇਚਿਆ ਕਰਦੇ ਹੈ, ਘਰ ਦੇ ਵਿੱਚ ਬਹੁਤ ਗਰੀਬੀ ਹੈ, ਘਰ ਦੇ ਹਾਲਾਤ ਬੇਹੱਦ ਬਦਤਰ ਨੇ। ਮਾਤਾ ਜੀ ਰੋਜ਼ਾਨਾ ਘੁੰਗਣੀਆਂ ਦੇ ਕੇ ਭੇਜ ਦਿੰਦੇ ਆ ਕਿ ਤੁਸੀਂ ਵੇਚਿਆ ਕਰੋ, ਘੁੰਗਣੀਆਂ ਵੇਚਦੇ ਆ। ਇੱਕ ਦਿਨ ਮਾਤਾ ਜੀ ਦੇ ਮਨ ਦੇ ਵਿੱਚ ਖਿਆਲ ਆਇਆ ਅਤੇ ਉਹ ਕਹਿਣ ਲੱਗੇ, ਗੁਰੂ ਰਾਮਦਾਸ ਦੇ ਘਰ ਦੀ ਸੇਵਾ ਚੱਲਦੀ ਹੈ, ਤੁਸੀਂ ਜਿਹੜੀ ਵੀ ਵਟਤ ਹੁੰਦੀ ਆ ਗੁਰੂ ਰਾਮਦਾਸ ਦੇ ਘਰ ਚੜ੍ਹਾ ਆਇਆ ਕਰੋ। ਭਾਈ ਸੋਮਾ ਜੀ ਗੁਰੂ ਰਾਮਦਾਸ ਦੇ ਘਰ ਉਹ ਵਟਤ ਨੂੰ ਚੜ੍ਹਾ ਦਿਆ ਕਰਦੇ ਹੈ, ਗੁਰੂ ਰਾਮਦਾਸ ਜੀ ਨੂੰ ਅਰਪਿਤ ਕਰਦਿਆ ਕਰਦੇ ਹੈ। ਇੱਕ ਦਿਨ ਅਜਿਹਾ ਆਉਂਦਾ ਕਿ ਨਾ ਤਾਂ ਉਹਨਾਂ ਦੇ ਕੋਲੋਂ ਸੌਦਾ ਰਹਿੰਦਾ ਅਤੇ ਨਾ ਆਰਥਿਕ ਤੌਰ 'ਤੇ ਕੋਲ ਕੋਈ ਮਾਇਆ ਰਹਿੰਦੀ ਹੈ, ਉਹ ਆਉਂਦੇ ਨਹੀਂ। ਗਾਹੇ ਬਗਾਹੇ ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਮਿਲਦੇ ਆ ਨਾ, ਅਤੇ ਗੁਰੂ ਰਾਮਦਾਸ ਮਹਾਰਾਜ ਜੀ ਉਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਆਉਂਦੇ ਕਿਉਂ ਨਹੀਂ, ਉਹ ਕਹਿੰਦੇ ਜੀ ਮੇਰੇ ਕੋਲੋਂ ਤੁਹਾਨੂੰ ਦੇਣ ਦੇ ਲਈ ਕੁਝ ਨਹੀਂ। ਮਹਾਰਾਜ ਜੀ ਕਹਿੰਦੇ ਕਿ ਕੇਵਲ ਭਾਵਨਾ ਹੋਣੀ ਚਾਹੀਦੀ ਹੈ ਗੁਰੂ ਦੇ ਅੱਗੇ ਅਰਪਿਤ ਕਰਨ ਦੇ ਲਈ। ਗੁਰੂ ਦੇ ਅੱਗੇ ਤੁਸੀਂ ਕੀ ਦੇ ਰਹੇ ਹੋ, ਆਰਥਿਕ ਤੌਰ 'ਤੇ ਸੋਨਾ ਚੜ੍ਹਾ ਰਹੇ ਹੋ, ਆਰਥਿਕ ਤੌਰ 'ਤੇ ਪੈਸੇ ਦੇ ਰਹੇ ਹੋ, ਇਹ ਮਾਇਨੇ ਨਹੀਂ ਰੱਖਦਾ, ਤੁਹਾਡੀ ਅੰਦਰ ਦੀ ਭਾਵਨਾ ਕਿਹੋ ਜਿਹੀ ਹੈ ਗੁਰੂ ਦੇ ਸਨਮੁੱਖ ਇਹ ਮਹੱਤਵ ਰੱਖਦਾ। ਸੋ ਗੁਰੂ ਪਾਤਸ਼ਾਹ ਜੀ ਨੇ ਉਸ ਗਰੀਬ ਸੋਮੇ ਨੂੰ ਇਹ ਵਰ ਦਿੱਤਾ ਸੀ, ਸੋਮਾ ਸ਼ਾਹ ਗੁਰੂ ਦਾ ਸ਼ਾਹ ਬੇਪਰਵਾਹ, ਇਹ ਗੁਰੂ ਦੀਆਂ ਬਖਸ਼ਿਸ਼ਾਂ ਹੁੰਦੀਆਂ। ਉਹ ਬੇਪਰਵਾਹ ਹੋ ਗਿਆ ਕਿ ਕੀ ਚੜ੍ਹਾਉਣਾ ਹੈ ਗੁਰੂ ਦੇ ਅੱਗੇ, ਗੁਰੂ ਦੇ ਅੱਗੇ ਆਪਣਾ ਤਨ ਮਨ ਚੜ੍ਹਾਉਣਾ ਪੈਂਦਾ ਹੈ, ਗੁਰੂ ਦੇ ਅੱਗੇ ਆਪਣਾ ਭਾਵ ਚੜ੍ਹਾਉਣਾ ਪੈਂਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਬੜੀ ਸੋਹਣੀ ਉਦਾਹਰਨ ਦਿੱਤੀ ਹੈ। ਭਾਈ ਸਾਹਿਬ ਜੀ ਕਹਿੰਦੇ ਹੈ, ਸਤਿਗੁਰ ਸੇਵਾ ਭਾਏ ਪ੍ਰਾਣ ਪੂਜੈ ਕਰੈ ਸਿੱਖ, ਸਰਬ ਨਿਧਾਨ ਅਗਰ ਭਾਗ ਲਿਵ ਲਾਵਈ। ਗੁਰੂ ਦੇ ਅੱਗੇ ਚੜ੍ਹਾਉਣਾ ਕੀ ਹੈ, ਜਿਵੇਂ ਭਗਤ ਰਵਿਦਾਸ ਮਹਾਰਾਜ ਕਹਿ ਰਹੇ ਹੈ, ਮਾਈ ਗੋਬਿੰਦ ਪੂਜਾ ਕਹਾਂ ਲੈ ਚੜਾਵੋ। ਹੇ ਮਾਂ, ਗੋਬਿੰਦ ਦੀ ਪੂਜਾ ਦੇ ਲਈ ਮੈਂ ਉਹਦੇ ਅੱਗੇ ਕੀ ਅਰਪਿਤ ਕਰਾਂ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜੀ ਸੋਹਣੀ ਉਦਾਹਰਨ ਦਿੱਤੀ ਹੈ। ਉਹ ਕਹਿੰਦੇ, ਸਤਿਗੁਰ ਸੇਵਾ ਭਾਏ ਪ੍ਰਾਣ ਪੂਜਾ ਕਰੈ ਸਿੱਖ, ਸਤਿਗੁਰੂ ਦੀ ਦੇ ਸਨਮੁੱਖ ਆਪਣੇ ਪ੍ਰਾਣਾਂ ਦੇ ਨਾਲ ਸਿੱਖ ਸੇਵਾ ਕਰੇ। ਪਰ ਕਹਿੰਦੇ ਯਾਦ ਰੱਖਿਓ, ਸਰਬ ਨਿਧਾਨ ਅਗਰ ਭਾਗ ਲਿਵ ਲਾਵਈ। ਕਹਿੰਦੇ ਜਿੰਨੇ ਵੀ ਦੁਨੀਆਂ ਦੇ ਖਜ਼ਾਨੇ ਨੇ, ਜਿੰਨੇ ਵੀ ਦੁਨੀਆਂ ਦੇ ਨਿਧਾਨ ਨੇ, ਉਹ ਹੱਥ ਜੋੜ ਕੇ ਨਾ ਅਗਰ ਭਾਗ ਹੋ ਕੇ ਲਿਵ ਲਾ ਕੇ ਉਹ ਸਿੱਖ ਦੇ ਅੱਗੇ ਖੜ੍ਹੇ ਹੋ ਜਾਂਦੇ ਆ। ਸਤ ਸੰਗਤ, ਭਰਮ ਦੀ ਗੱਲ ਇਸ ਦੇ ਵਿੱਚ ਹੋ ਰਹੀ ਹੈ। ਮੈਂ ਇੱਕ ਕੇਵਲ ਇੱਕ ਛੋਟੀ ਜਿਹੀ ਉਦਾਹਰਨ ਦੇਣੀ ਚਾਹਾਂਗਾ। ਮੌਜੂਦਾ ਦੌਰ ਜਦੋਂ ਅਸੀਂ ਪੰਜਾਬ ਦਾ ਵੇਖਦੇ ਹਾਂ ਅਤੇ ਅਸੀਂ ਵੀ ਇੱਕ ਭਰਮ ਦੇ ਵਿੱਚ ਜੀ ਰਹੇ ਹਾਂ, ਮੈਨੂੰ ਮਾਫ਼ ਕਰ ਦਿਓ, ਇੱਕ ਬੇਨਤੀ ਤੁਹਾਡੇ ਚਰਨਾਂ ਦੇ ਵਿੱਚ ਕਰਨ ਲੱਗਾ, ਉਹ ਭਰਮ ਇਹ ਹੈ ਕਿ ਸ਼ਾਇਦ ਅਸੀਂ ਆਰਥਿਕ ਤੌਰ 'ਤੇ ਮਜ਼ਬੂਤ ਹੋ ਕੇ ਤਾਂ ਹੀ ਸਾਡੀ ਤਰੱਕੀ ਹੈ, ਸਿੱਖੀ ਨਾਲ ਸਾਨੂੰ ਕੋਈ ਵਾਹ ਵਾਸਤਾ ਨਹੀਂ। ਆਰਥਿਕ ਤੌਰ 'ਤੇ ਸੁੱਖ, ਪਦਾਰਥਕ ਸੁੱਖ ਮਾਨਣ ਦੇ ਲਈ ਅਸੀਂ ਸਿੱਖੀ ਨੂੰ ਤਲਾਂਜਲੀ ਦੇ ਰਹੇ ਹਾਂ, ਔਰ ਸਿੱਖੀ ਨੂੰ ਤਲਾਂਜਲੀ ਦੇਣ ਦਾ ਕਾਰਨ ਹੀ ਹੈ ਕਿ ਸਾਡਾ ਸਮਾਜ ਜਿਹੜਾ ਉਹ ਲਗਾਤਾਰ ਨਿਘਾਰ ਵਾਲੇ ਪਾਸੇ ਜਾ ਰਿਹਾ। ਇੱਕ ਅੰਗਰੇਜ਼ ਨੇ ਪੰਜਾਬ ਦੇ ਹਾਲਾਤਾਂ ਦੇ ਉੱਪਰ ਰਿਸਰਚ ਕੀਤੀ, ਉਹਨੇ ਤਿੰਨ ਪ੍ਰਮੁੱਖ ਕਾਰਨ ਗਿਣਾਏ ਕਿ ਪੰਜਾਬ ਦੇ ਹਾਲਾਤ ਕਿਉਂ ਆ। ਮੈਂ ਬੇਨਤੀ ਕਰਨ ਲੱਗਿਆ ਆਪਣੇ ਗੁਰਸਿੱਖ ਵੀਰਾਂ ਨੂੰ ਜਦੋਂ ਵੇਖਦੇ ਹਾਂ ਕਿ ਨਸ਼ਿਆਂ ਦੇ ਵਿੱਚ ਗਲਤਾਨ ਨੇ, ਆਪਣੇ ਸਿੱਖ ਵੀਰਾਂ ਨੂੰ ਜਦੋਂ ਵੇਖਦੇ ਹਾਂ ਕਿ ਸਿਰਾਂ ਦੇ ਉੱਪਰ ਦਸਤਾਰੇ ਨੇ ਪਰ ਵਹਿਮਾਂ ਭਰਮਾਂ ਦੇ ਵਿੱਚ ਪਏ ਹੋਏ ਕਬਰਾਂ ਮਜ਼ਾਰਾਂ ਦੇ ਉੱਪਰ ਜਾਂਦੇ ਨੇ, ਉਦੋਂ ਵੇਖ ਕੇ ਬੜਾ ਦੁੱਖ ਹੁੰਦਾ ਕਿ ਇਹ ਕਿਹੜੇ ਭਰਮ ਦੇ ਵਿੱਚ ਨੇ। ਭਗਤ ਸਾਹਿਬ ਜੀ ਨੇ ਵੀ ਤਾਂ ਭਰਮ ਦੇ ਤੋੜਨ ਦੀ ਗੱਲ ਕੀਤੀ ਹੈ ਨਾ ਜੀ, ਉਹ ਕਿਹੜੇ ਭਰਮ ਦੇ ਵਿੱਚ ਨੇ। ਉਸ ਅੰਗਰੇਜ਼ ਨੇ ਰਿਸਰਚ ਕੀਤੀ ਪੰਜਾਬ ਦੀ ਧਰਤੀ 'ਤੇ ਅਤੇ ਉਸਨੇ ਤਿੰਨ ਪ੍ਰਮੁੱਖ ਕਾਰਨ ਦੱਸੇ। ਪਹਿਲਾ ਪ੍ਰਮੁੱਖ ਕਾਰਨ ਹੈ ਜੀ ਪੰਜਾਬੀ ਬੋਲੀ, ਸਾਡੀ ਜਿਹੜੀ ਭਾਸ਼ਾ ਹੈ। ਸਿਆਣੇ ਕਹਿੰਦੇ ਨੇ ਵੀ ਜਿਹੜੀਆਂ ਸੰਸਾਰ ਦੇ ਉੱਪਰ ਕੌਮਾਂ ਨੇ ਨਾ, ਉਹਦੇ ਵਿੱਚ ਕੇਵਲ 5% ਅਜਿਹੀਆਂ ਕੌਮਾਂ ਨੇ ਜਿਹੜੀਆਂ ਬਾਹਰੀ ਹਮਲੇ ਜਾਂ ਕੁਦਰਤੀ ਆਫਤਾਂ ਦੇ ਨਾਲ ਖਤਮ ਹੋਈਆਂ। 95% ਕੌਮਾਂ ਉਹ ਨੇ ਜਿਨ੍ਹਾਂ ਨੇ ਆਪਣਾ ਸਿਧਾਂਤ ਭੁਲਾ ਦਿੱਤਾ, ਜਿਨ੍ਹਾਂ ਨੇ ਆਪਣੀਆਂ ਰਵਾਇਤਾਂ ਭੁਲਾ ਦਿੱਤੀਆਂ, ਜਿਹੜੀਆਂ ਆਪਣੇ ਵਿਰਸੇ ਨੂੰ ਭੁੱਲ ਗਈਆਂ। ਅਜੋਕੇ ਸਮੇਂ ਦੇ ਦੌਰਾਨ ਉਹ ਜਦੋਂ ਅੰਗਰੇਜ਼ ਨੇ ਰਿਸਰਚ ਕੀਤੀ ਤਾਂ ਪਹਿਲਾਂ ਉਹਨੇ ਵੇਖਿਆ ਵੀ ਸਿੱਖਾਂ ਦੇ ਘਰਾਂ ਦੇ ਵਿੱਚੋਂ ਨਾ ਪੰਜਾਬੀ ਲਗਾਤਾਰ ਖਤਮ ਹੋ ਰਹੀ ਹੈ। ਇਹ ਸੱਚ ਹੈ ਜੀ, ਪੰਜਾਬੀ ਬੋਲਣ ਦੇ ਵਿੱਚ ਅਸੀਂ ਸ਼ਰਮ ਮਹਿਸੂਸ ਕਰਦੇ ਹਾਂ, ਗੁਰਮੁਖੀ ਪੜ੍ਹਨ ਦੇ ਵਿੱਚ ਅਸੀਂ ਸ਼ਰਮ ਮਹਿਸੂਸ ਕਰਦੇ ਹਾਂ। ਇਹਦੇ ਨਾਲ ਸੰਬੰਧਿਤ ਇੱਕ ਛੋਟੀ ਜਿਹੀ ਬੇਨਤੀ ਤੁਹਾਡੇ ਚਰਨਾਂ ਦੇ ਵਿੱਚ ਕਰ ਲੱਗਾ। ਅਕਸਰ ਮੈਂ ਸੰਗਤ ਦੇ ਨਾਲ ਇਹ ਬੇਨਤੀ ਕਰਦਾ ਹੁੰਦਾ, ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਮਹਾਰਾਜ, ਉਹਨਾਂ ਨੂੰ ਸਿਹਤਯਾਬੀ ਬਖਸ਼ੇ, ਚੜ੍ਹਦੀ ਕਲਾ ਬਖਸ਼ੇ, ਇਸੇ ਤਰ੍ਹਾਂ ਸੰਗਤ ਦੀਆਂ ਉਹ ਸੇਵਾਵਾਂ ਕਰਦੇ ਰਹਿਣ। ਇੱਕ ਵਾਰ ਉਹਨਾਂ ਦੇ ਨਾਲ ਔਰੰਗਾਬਾਦ ਵਿਖੇ ਸੀ, ਅਸੀਂ ਇਕੱਠੇ ਬੈਠੇ ਹੋਏ ਅਤੇ ਭਾਈ ਸਾਹਿਬ ਜੀ ਨੂੰ ਇੱਕ ਮੈਂ ਸਵਾਲ ਕੀਤਾ, ਕਿਉਂਕਿ ਇਹਦੇ ਨਾਲ ਸੰਬੰਧਿਤ ਗੱਲ ਹੈ ਤਾਂ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ। ਭਾਈ ਸਾਹਿਬ ਜੀ ਨੂੰ ਮੈਂ ਇੱਕ ਸਵਾਲ ਕੀਤਾ, ਮੈਂ ਕਿਹਾ ਭਾਈ ਸਾਹਿਬ ਕਿੰਨਾ ਅਰਸਾ ਹੋ ਗਿਆ ਤੁਹਾਨੂੰ ਸਿੱਖ ਪੰਥ ਦੀ ਸੇਵਾ ਕਰਦੇ ਹਾਂ। ਭਾਈ ਸਾਹਿਬ ਭਾਈ ਪਿੰਦਰਪਾਲ ਸਾਹਿਬ ਕਹਿਣ ਲੱਗੇ ਜੀ ਲਗਭਗ 30 ਸਾਲ ਤੋਂ ਜ਼ਿਆਦਾ ਹੋ ਗਏ ਨੇ ਮੈਨੂੰ ਸਿੱਖ ਪੰਥ ਦੀ ਸੇਵਾ ਕਥਾ ਦੇ ਨਾਲ, ਸ਼ਬਦ ਵਿਚਾਰ ਦੇ ਨਾਲ, ਸੰਗਤ ਨੂੰ ਗੁਰਬਾਣੀ ਦੇ ਨਾਲ ਜੋੜਦੇ ਹਾਂ। ਅਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਗਿਆਨੀ ਜੀ ਜੇਕਰ ਇਹਨਾਂ 30 ਸਾਲਾਂ ਦੀ ਕਥਾ ਦਾ ਨਿਚੋੜ ਤੁਸੀਂ ਕੇਵਲ 2 ਲਫ਼ਜ਼ਾਂ ਦੇ ਵਿੱਚ ਸਾਂਝਾ ਕਰਨਾ ਹੋਵੇ ਤਾਂ ਤੁਸੀਂ ਕੀ ਕਹਿਣਾ ਚਾਹੋਗੇ। ਭਾਈ ਸਾਹਿਬ ਜੀ ਕਹਿਣ ਲੱਗੇ ਸਵਾਲ ਤਾਂ ਵਰਿਆਮ ਸਿੰਘ ਇਹ ਜਟਲ ਹੈ, ਲੇਕਿਨ ਇਹਦਾ ਮੈਂ ਸਵਾਲ ਦਾ ਜਵਾਬ ਦਿਆਂਗਾ। ਮੈਂ ਉਹ ਗੱਲ ਕਰ ਰਿਹਾ ਕਿ ਅੰਗਰੇਜ਼ ਨੇ 3 ਚੀਜ਼ਾਂ ਦੱਸੀਆਂ ਕਿ ਅਸੀਂ ਖੁਆਰ ਕਿਉਂ ਹੋ ਰਹੇ ਹਾਂ। ਅਸੀਂ ਭਰਮ ਦੇ ਵਿੱਚ ਹਾਂ ਕਿ ਸ਼ਾਇਦ ਸ਼ਾਨੋ ਸ਼ੌਕਤ ਦੇ ਨਾਲ, ਬਹੁਤੀ ਪੈਸਾ ਆਰਥਿਕਤਾ ਬਣਾਉਣ ਦੇ ਨਾਲ ਅਸੀਂ ਸਾਡੀ ਤਰੱਕੀ ਹੁੰਦੀ ਹੈ, ਲੇਕਿਨ ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ, ਧਰਮ ਦੇ ਅਨੁਸਾਰ ਅੰਦਰ ਦੀ ਤਰੱਕੀ ਨਾਮ ਦੇ ਨਾਲ ਹੈ। ਅੰਦਰ ਦੀ ਤਰੱਕੀ ਅੰਦਰ ਅਧਿਆਤਮਕ ਤਰੱਕੀ ਅੰਦਰ ਦੇ ਖੇੜੇ ਨਾਲ ਹੈ। ਸੋ ਭਾਈ ਸਾਹਿਬ ਕਹਿਣ ਲੱਗੇ ਜੇਕਰ ਮੈਂ ਕਹਾਂ ਨਾ 2 ਸ਼ਬਦਾਂ ਦੇ ਵਿੱਚ ਕਹਿਣਾ ਹੋਵੇ ਕਿ ਸਾਰੀ ਕਥਾ ਦਾ ਨਿਚੋੜ ਕੀ ਹੈ, ਤੇ ਭਾਈ ਸਾਹਿਬ ਜੀ ਕਹਿਣ ਲੱਗੇ ਹਰੇਕ ਸਿੱਖ ਦੇ ਬੱਚੇ ਨੂੰ ਗੁਰਮੁਖੀ ਆਉਣੀ ਚਾਹੀਦੀ ਹੈ, ਊੜਾ ਐੜਾ ਆਉਣਾ ਚਾਹੀਦਾ, ਦੂਸਰਾ ਹਰੇਕ ਸਿੱਖ ਦੇ ਘਰ ਦੇ ਵਿੱਚ ਸਹਿਜ ਪਾਠ ਚੱਲਦਾ ਰਹਿਣਾ ਚਾਹੀਦਾ। ਇਹ ਉਹਨਾਂ ਦੀ ਸਾਰੀ ਕਥਾ ਦਾ ਨਿਚੋੜ, 32 ਸਾਲ ਦੀ ਕਥਾ ਦਾ ਉਹ ਕਹਿ ਰਹੇ ਨਿਚੋੜ ਹੈ ਕਿ ਇਹ ਹੋਣਾ ਚਾਹੀਦਾ। ਲੇਕਿਨ ਅੱਜ ਦੇ ਸਮੇਂ 'ਚ ਪੰਜਾਬੀ ਨਾਲੋਂ ਆਪਣੀ ਭਾਸ਼ਾ ਦੇ ਨਾਲੋਂ ਜਦੋਂ ਅਸੀਂ ਟੁੱਟਾਂਗੇ ਇਹ ਵੀ ਸਾਡੇ ਖੁਆਰ ਹੋਣ ਦਾ ਕਾਰਨ ਹੈ। ਦੂਸਰਾ ਉਹਨੇ ਜਿਹੜਾ ਵੇਖਿਆ ਜੀ ਉਹ ਕਹਿਣ ਲੱਗਾ ਪੰਜਾਬ ਦੇ ਚੌਬਰ, ਪੰਜਾਬ ਦੇ ਗੱਭਰੂ, ਇੱਥੋਂ ਦੀ ਆਬੋ ਹਵਾ ਇਹੋ ਜਿਹੀ ਆ ਕਿ ਇਹਨਾਂ ਹਮੇਸ਼ਾ ਦੁਸ਼ਮਣਾਂ ਦੇ ਮੂੰਹ ਮੋੜੇ ਨੇ, ਇਹ ਹਮੇਸ਼ਾ ਜ਼ੁਲਮ ਦੇ ਖਿਲਾਫ਼ ਖਲੋਂਦੇ ਰਹੇ ਨੇ, ਇਹਨਾਂ ਕਦੀ ਝੂਠ ਦਾ ਸਾਥ ਨਹੀਂ ਦਿੱਤਾ, ਇਹ ਆਪ ਤਾਂ ਮਰ ਗਏ, ਇਹ ਆਪ ਤਾਂ ਬੋਟੀ ਬੋਟੀ ਹੋ ਗਏ, ਇਹ ਆਪ ਤਾਂ ਕੱਟੇ ਗਏ, ਹਮੇਸ਼ਾ ਇਹਨਾਂ ਦਾ ਮੂੰਹ ਸੱਚ ਵੱਲ ਰਿਹਾ, ਇਹ ਸੱਚ ਨਾਲ ਖੜਦੇ ਰਹੇ ਆ। ਕਾਰਨ ਕਹਿੰਦਾ ਇਹਨਾਂ ਦੇ ਵਿੱਚ ਸਿੱਖੀ ਸੀ, ਪਰ ਅੱਜ ਇਹ ਸਿੱਖੀ ਤੋਂ ਵੀ ਮੁਨਕਰ ਹੋ ਰਹੇ ਆ, ਸਿੱਖੀ ਤੋਂ ਦੂਰ ਜਾ ਰਹੇ ਆ, ਆਪਣੇ ਧਰਮ ਤੋਂ ਦੂਰ ਜਾ ਰਹੇ ਆ। ਬਹੁਤ ਸਾਰੇ ਇਹੋ ਜਿਹੀਆਂ ਘਟਨਾਵਾਂ ਸਾਡੇ ਸਮਾਜ ਦੇ ਵਿੱਚ ਵਾਪਰਦੀਆਂ ਨੇ ਜਦੋਂ ਵੇਖਣ ਨੂੰ ਮਿਲਦਾ ਕਿ ਇਹ ਪੰਜਾਬ ਦੇ ਵਿੱਚ ਅਜਿਹੀਆਂ ਗੱਲਾਂ ਵਾਪਰ ਰਹੀਆਂ। ਹੈਰਾਨੀ ਦੀ ਗੱਲ ਹੁੰਦੀ ਹੈ ਸਤਸੰਗ ਜੀ, ਧਰਮ ਦੇ ਨਾਲੋਂ ਟੁੱਟਣ ਦੀ। ਇੱਕ ਤਾਂ ਹੁੰਦਾ ਨਾ ਕਿ ਲੋਕਾਂ ਨੂੰ ਨਸ਼ੇ ਦੇ ਤੋਂ ਬਚਾ ਲੈਣਾ, ਪਰ ਜਿੱਥੇ ਸਰਕਾਰਾਂ ਆਪ ਔਰਤਾਂ ਵਾਸਤੇ ਠੇਕੇ ਖੋਲਦੀਆਂ ਆਉਣ, ਉੱਥੇ ਕਿਵੇਂ ਬਚਾਇਆ ਜਾ ਸਕਦਾ। ਇਹ ਤੁਸੀਂ ਭੁੱਲ ਜਾਓ ਕਿ ਤੁਹਾਨੂੰ ਬਚਾਉਣ ਦੇ ਲਈ ਬਾਹਰੋਂ ਕੋਈ ਆਵੇਗਾ, ਤੁਹਾਨੂੰ ਆਪਣਾ ਭਰਮ ਇਹ ਕੱਢਣਾ ਪਵੇਗਾ, ਆਪਣੇ ਘਰਾਂ ਦੇ ਵਿੱਚ ਪੰਜਾਬੀ ਲੈ ਕੇ ਆਉਣੀ ਪਵੇਗੀ, ਆਪਣੇ ਘਰਾਂ ਦੇ ਵਿੱਚ ਗੁਰਮਤ ਲੈ ਕੇ ਆਉਣੀ ਪਵੇਗੀ। ਤੀਸਰਾ ਉਹਨੇ ਦੱਸਿਆ ਜੀ ਕਾਰਨ ਜਿਹੜਾ ਸਭ ਤੋਂ ਵੱਡਾ ਕਿਰਤ, ਆ 3 ਕਾਰਨ ਉਹਨੇ ਦੱਸਿਆ ਪੰਜਾਬ ਦੇ ਖੁਆਰ ਹੋਣ ਦੇ ਕਿ ਆ ਸਾਡਾ ਨੌਜਵਾਨ ਖੁਆਰ ਕਿਉਂ ਹੋ ਰਿਹਾ। ਕਿਰਤ ਕੋਈ ਨਹੀਂ ਕਰਨਾ ਚਾਹੁੰਦਾ, ਅਮੀਰ ਸਾਰੇ ਹੋਣੇ ਚਾਹੁੰਦੇ ਆ। ਕਿਰਤ ਕੋਈ ਨਹੀਂ ਕਰਨਾ ਚਾਹੁੰਦਾ, ਸੁਖੀ ਸਾਰੇ ਹੋਣਾ ਚਾਹੁੰਦੇ ਆ। ਵਧੀਆ ਗੱਡੀ ਹੋਵੇ, ਵਧੀਆ ਕੱਪੜੇ ਹੋਣ, ਏਸੀ ਦੇ ਵਿੱਚ ਬੰਦਾ ਰਹਿੰਦਾ ਹੋਵੇ, ਰਹਿਣ ਸਹਿਣ ਵਧੀਆ ਹੋਵੇ, ਠਾਠ ਬਾਠ ਪੂਰੀ ਹੋਵੇ, ਪਰ ਅਸੀਂ ਕਿਰਤ ਨਾ ਕਰੀਏ। ਕਿਰਤ ਤੋਂ ਅਸੀਂ ਮੂੰਹ ਮੋੜ ਰਹੇ ਹਾਂ, ਲੇਕਿਨ ਭਗਤ ਪ੍ਰੋਫੈਸਰ ਪੂਰਨ ਸਿੰਘ ਜੀ ਅਕਸਰ ਕਿਹਾ ਕਰਦੇ ਸਨ, ਜਿਹੜੇ ਕਿਰਤੀ ਹੁੰਦੇ ਆ ਅਸਲ ਦੇ ਵਿੱਚ ਉਹ ਸਾਧੂ ਹੁੰਦੇ ਆ, ਕਿਉਂਕਿ ਕਿਰਤੀ ਆਪਣੀ ਕਿਰਤ ਦੇ ਵਿੱਚ ਇੰਨਾ ਜ਼ਿਆਦਾ ਖੁੱਭ ਜਾਂਦਾ, ਇੰਨਾ ਜ਼ਿਆਦਾ ਰੁੱਝ ਜਾਂਦਾ ਕਿ ਉਹਨੂੰ ਹੋਰ ਦੁਨਿਆਵੀ ਕੰਮਾਂ ਦੇ ਲਈ ਕੋਈ ਫੁਰਸਤ ਨਹੀਂ ਹੁੰਦੀ। ਇਸ ਕਰਕੇ ਅਜੋਕੇ ਸਮੇਂ ਦੇ ਵਿੱਚ ਇਸ ਭਰਮ ਤੋਂ ਬਾਹਰ ਆਈਏ, ਸਾਧ ਸੰਗਤ ਸਿੱਖੀ ਦੇ ਨਾਲ ਜੁੜੀਏ, ਗੁਰਮੁਖੀ ਦੇ ਨਾਲ ਜੁੜੀਏ, ਆਪਣੇ ਧਰਮ ਦੇ ਨਾਲ, ਆਪਣੀ ਕਿਰਤ ਦੇ ਨਾਲ ਜੁੜੀਏ। ਸੋ ਇਹ ਭਰਮ ਜਿੰਨੀ ਦੇਰ ਸਾਡਾ ਟੁੱਟਦਾ ਨਹੀਂ ਨਾ, ਇਸ ਤੋਂ ਬਿਨਾਂ ਗੁਰੂ ਖੁਸ਼ ਨਹੀਂ ਹੋ ਸਕਦਾ। ਗੁਰੂ ਖੁਸ਼ ਉਦੋਂ ਹੋਵੇਗਾ ਜਦੋਂ ਸਿੱਖੀ ਦੇ ਵਿੱਚ ਆਵਾਂਗੇ, ਗੁਰੂ ਖੁਸ਼ ਉਦੋਂ ਹੋਵੇਗਾ ਜਦੋਂ ਗੁਰਮੁਖੀ ਪੜ੍ਹਾਂਗੇ, ਗੁਰੂ ਖੁਸ਼ ਉਦੋਂ ਹੋਵੇਗਾ ਜਦੋਂ ਦਸਾਂ ਨੌਵਾਂ ਦੀ ਕਿਰਤ ਕਰਾਂਗੇ। ਠੀਕ ਭਗਤ ਸਾਹਿਬ ਵੀ ਆਪਣੀ ਮਾਤਾ ਜੀ ਨੂੰ ਇਹ ਬੇਨਤੀ ਕਰ ਰਿਹਾ, ਮਾਈ ਗੋਬਿੰਦ ਪੂਜਾ ਕਹਾਂ ਲੈ ਚੜਾਵੋ, ਹੇ ਮਾਂ ਹੁਣ ਗੋਬਿੰਦ ਦੇ ਅੱਗੇ ਮੈਂ ਕੀ ਅਰਪਣ ਕਰਾਂ ਤਾਂ ਜੋ ਗੋਬਿੰਦ ਖੁਸ਼ ਹੋ ਜਾਵੇ।
ਅਵਰ ਨ ਫੂਲ ਅਨੂਪਨ ਪਾਵੋ,
ਕਹਿੰਦੇ ਦੁਨੀਆਂ ਦੇ ਵਿੱਚ ਅਜਿਹਾ ਕੋਈ ਫੁੱਲ ਨਹੀਂ ਕਿ ਜਿਹੜੇ ਫੁੱਲ ਦੇ ਨਾਲ ਉਸ ਪਰਮਾਤਮਾ ਦੀ ਉਪਮਾ ਨੂੰ, ਅਨੂਪ ਪਰਮਾਤਮਾ ਨੂੰ ਪਾਇਆ ਜਾ ਸਕੇ। ਔਰ ਇੱਥੇ ਠਹਿਰਾਓ ਦਿੰਦੇ ਆ ਕਿ ਮਾਂ ਅਜਿਹੀ ਕਿਹੜੀ ਵਸਤੂ ਮੈਂ ਚੜ੍ਹਾਵਾਂ ਜਿਹਦੇ ਨਾਲ ਪਰਮਾਤਮਾ ਖੁਸ਼ ਹੋ ਜਾਏ, ਅਤੇ ਅਜਿਹਾ ਦੁਨੀਆਂ ਦੇ ਉੱਪਰ ਕੋਈ ਵਸਤੂ ਨਹੀਂ, ਕੋਈ ਫੁੱਲ ਨਹੀਂ ਜਿਹਦੇ ਨਾਲ ਉਸ ਪਰਮਾਤਮਾ ਨੂੰ ਪ੍ਰਾਪਤ ਕੀਤਾ ਜਾ ਸਕੇ।
ਰਹਾਉ ਮੈਲਾ ਗਰ ਬੇਰੇ ਹੈ ਪਯੰਗਾ,
ਸੱਪ ਕਹਿੰਦੇ ਮੈਲਾਗਰ ਦਾ ਭਾਵ ਹੁੰਦਾ ਹੈ ਚੰਦਨ ਦਾ ਰੁੱਖ, ਦੱਖਣ ਦੇ ਵਿੱਚ ਪਹਾੜ ਨੇ ਜਿਹਨੂੰ ਮੱਲਿਆ ਦੇ ਪਹਾੜ ਕਹਿੰਦੇ ਨੇ, ਮੱਲਿਆ ਗਿਰੀ ਤੋਂ ਮੈਲਾਗਰ ਪਹਾੜ ਸ਼ਬਦ ਬਣਦਾ। ਇੱਥੋਂ ਦੀ ਆਬੋ ਹਵਾ ਇੱਦਾਂ ਦੀ ਹੈ ਕਿ ਉੱਥੇ ਚੰਦਨ ਬਹੁਤ ਹੁੰਦਾ, ਹਵਾਵਾਂ ਦੇ ਵਿੱਚ ਮਹਿਕਾਂ ਹੁੰਦੀਆਂ ਨੇ, ਇਸ ਕਰਕੇ ਉਹਨਾਂ ਪਹਾੜਾਂ ਨੂੰ ਮੈਲਾਗਰ ਕਿਹਾ ਜਾਂਦਾ। ਹੁਣ ਮੈਲਾਗਰ ਦੇ ਜਿਵੇਂ ਪਹਿਲਾਂ ਵੀ ਉਦਾਹਰਨ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਦੇ ਵਿੱਚੋਂ ਆਪ ਜੀ ਨੂੰ ਦਿੱਤੀ ਹੈ, ਮੈਲਾਗਰ ਦੇ ਨਾਲ ਹਮੇਸ਼ਾ ਸੱਪ ਚੰਬੜਿਆ ਰਹਿੰਦਾ। ਪਰ ਜੇਕਰ ਭਗਤ ਸਾਹਿਬ ਕਹਿੰਦੇ ਆ ਕਿ ਮੈਂ ਸੋਚਾਂ ਕਿ ਮੈਲਾਗਰ ਲੈ ਕੇ ਚੰਦਨ ਲੈ ਕੇ ਗੁਰੂ ਦੇ ਅੱਗੇ ਚੜ੍ਹਾ ਦਿਆਂ, ਚੰਦਨ ਲੈ ਕੇ ਦੇਵ ਦੇ ਅੱਗੇ ਚੜ੍ਹਾ ਦਿਆਂ, ਕਹਿੰਦੇ ਉਹਨੂੰ ਵੀ ਤਾਂ ਜੂਠਾ ਸੱਪ ਨੇ ਕੀਤਾ ਹੋਇਆ ਹੈ।
ਵੇਖੇ ਅੰਮ੍ਰਿਤ ਬਸ ਹੈ ਇੱਕ ਸੰਗਾ,
ਕਹਿੰਦੇ ਵੇਖ ਤੇ ਅੰਮ੍ਰਿਤ ਜਿਹੜਾ ਉਹ ਇੱਕੋ ਜਗ੍ਹਾ ਸਮੁੰਦਰ ਦੇ ਵਿੱਚ ਵਸਦਾ ਹੈ।
ਧੂਪ ਦੀਪ ਨਹੀਂ ਬੇਦਹਿ ਬਾਸਾ,
ਕਹਿੰਦੇ ਜਿਹੜੀ ਧੂਪ ਹੈ, ਦੀਪਕ ਹੈ, ਔਰ ਜਿਹੜੀ ਦੇਵ ਦੇ ਅੱਗੇ ਪ੍ਰਸ਼ਾਦਾ ਰੱਖਿਆ ਜਾਂਦਾ, ਰੋਟੀ ਪਾਣੀ ਰੱਖਿਆ ਜਾਂਦਾ, ਕਹਿੰਦੇ ਉਹ ਵੀ ਬਸ ਹੈ। ਬਾਸਾ ਦਾ ਭਾਵ ਕਿ ਉਹਦੀ ਸੁਗੰਧੀ ਪਹਿਲਾਂ ਮੈਨੂੰ ਪ੍ਰਾਪਤ ਹੋ ਗਈ ਹੈ, ਧੂਪ ਦੀ ਸੁਗੰਧੀ ਵੀ ਪਹਿਲਾਂ ਪ੍ਰਾਪਤ ਹੋ ਗਈ ਹੈ, ਦੀਪ ਦੀ ਸੁਗੰਧੀ ਵੀ ਪਹਿਲਾਂ ਪ੍ਰਾਪਤ ਹੋ ਗਈ ਹੈ, ਵਿਅੰਜਨਾਂ ਦੀ ਸੁਗੰਧੀ ਵੀ ਪਹਿਲਾਂ ਪ੍ਰਾਪਤ ਹੋ ਗਈ ਹੈ, ਤੇ ਉਹ ਫਿਰ ਸੁੱਚੇ ਕਿਵੇਂ ਰਹਿ ਗਏ?
ਕੈਸੇ ਪੂਜ ਕਰਹਿ ਤੇਰੀ ਦਾਸਾ,
ਕਹਿੰਦੇ ਫਿਰ ਤੇਰੀ ਪੂਜਾ ਇਹ ਦਾਸ ਕਿਵੇਂ ਕਰੇ? ਸਭ ਕੁਛ ਤਾਂ ਜੂਠਾ, ਦੁੱਧ ਵੀ ਜੂਠਾ ਜਿਹੜਾ ਬਛੜੇ ਨੇ ਜੂਠਾ ਕਰ ਦਿੱਤਾ, ਜਲ ਵੀ ਜੂਠਾ ਮੱਛਲੀ ਨੇ ਜੂਠਾ ਕਰ ਦਿੱਤਾ, ਫੁੱਲ ਵੀ ਜੂਠਾ ਭੌਰੇ ਨੇ ਜੂਠਾ ਕਰ ਦਿੱਤਾ, ਚੰਦਨ ਵੀ ਜੂਠਾ ਸੱਪ ਨੇ ਜੂਠਾ ਕਰ ਦਿੱਤਾ, ਪਰ ਕਹਿੰਦੇ ਕੀ ਤੇਰੇ ਦਰ ਦੇ ਉੱਪਰ ਅਜਿਹਾ ਸੌਂਪਾਂ ਤੈਨੂੰ, ਕੈਸੇ ਪੂਜ ਕਰੈ ਤੇਰੀ ਦਾਸਾ, ਤੇਰੀ ਪੂਜਾ ਦਾਸ ਕਿਵੇਂ ਕਰੇ?
ਤਨ ਮਨ ਅਰਪੋ ਪੂਜ ਚਰਾਵੋ,
ਇਹ ਹੁਣ ਉਸ ਪੰਕਤੀ ਦੇ ਉੱਤਰ ਦੇ ਵਿੱਚ ਭਗਤ ਸਾਹਿਬ ਜੀ ਕਹਿੰਦੇ ਆ ਕਿ ਆਪਣਾ ਤਨ ਮਨ, ਬਾਹਰੀ ਤੌਰ ਤੇ ਕੋਈ ਪਦਾਰਥ ਨਹੀਂ, ਮੈਂ ਆਪਣਾ ਤਨ ਤੇ ਆਪਣਾ ਮਨ ਤੇਰੇ ਅੱਗੇ ਸੌਂਪਦਾ ਹਾਂ, ਤੇਰੇ ਅੱਗੇ ਪੂਜਾ ਦੇ ਵਿੱਚ ਅਰਪਣ ਕਰਦਾ ਹਾਂ।
ਗੁਰ ਪ੍ਰਸਾਦ ਨਿਰੰਜਨ ਪਾਵੋ,
ਉਹ ਪਰਮਾਤਮਾ ਨਿਰੰਜਨ ਜਿਹੜਾ ਹੈ ਉਹ ਗੁਰੂ ਦੀ ਕਿਰਪਾ ਦੇ ਨਾਲ ਹੀ ਪ੍ਰਾਪਤ ਹੁੰਦਾ। ਕੇਵਲ ਮੈਂ ਅਰਥ ਤੁਹਾਡੇ ਸਾਹਮਣੇ ਰੱਖਾਂਗਾ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਰਚਨਾ ਦੇ ਕਿ ਗੁਰੂ ਦੀ ਕਿਰਪਾ ਦੇ ਨਾਲ ਉਹ ਪਰਮਾਤਮਾ ਨਿਰੰਜਨ ਮਿਲਦਾ। ਅਦਰਵਾਈਜ਼ ਬੰਦਾ ਕੁਛ ਵੀ ਕਰ ਲਏ, ਜੇਕਰ ਗੁਰੂ ਦੀ ਬਖਸ਼ਿਸ਼ ਨਹੀਂ ਤਾਂ ਉਹ ਪਰਮਾਤਮਾ ਨਹੀਂ ਮਿਲ ਸਕਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਥੇ ਤਿੰਨ ਉਦਾਹਰਨਾਂ ਦਿੱਤੀਆਂ ਨੇ ਸਤਸੰਗ ਜੀ ਆਪਣੀਆਂ ਰਚਨਾਵਾਂ ਦੇ ਵਿੱਚ। ਭਾਈ ਸਾਹਿਬ ਭਾਈ ਗੁਰਦਾਸ ਜੀ ਪਹਿਲੀ ਉਦਾਹਰਨ ਦਿੰਦੇ ਹੈ, ਕਹਿੰਦੇ ਜਿਵੇਂ ਪਵਨ ਹੈ ਅਤੇ ਚੰਦਨ ਹੈ, ਇਹਨਾਂ ਦੋਵਾਂ ਦਾ ਆਪਸ ਦੇ ਵਿੱਚ ਬੜਾ ਗੂੜਾ ਸੰਬੰਧ ਹੈ। ਕੇਵਲ ਮੈਂ ਉਦਾਹਰਨ ਸਾਂਝੀ ਕਰ ਰਿਹਾ ਸਮੇਂ ਨੂੰ ਵੇਖਦਿਆਂ ਹੋਇਆਂ। ਕਹਿੰਦੇ ਜਿਵੇਂ ਪੌਣ ਦਾ ਅਤੇ ਚੰਦਨ ਦਾ ਆਪਣੇ ਆਪ ਦੇ ਵਿੱਚ ਬਹੁਤ ਗੂੜਾ ਸੰਬੰਧ ਹੈ। ਚੰਦਨ ਦੀ ਪੌਣ ਲੋਕਾਂ ਤੱਕ ਨਹੀਂ ਪਹੁੰਚ ਸਕਦੀ, ਚੰਦਨ ਦੀ ਸੁਗੰਧੀ ਲੋਕਾਂ ਤੱਕ ਨਹੀਂ ਪਹੁੰਚ ਸਕਦੀ ਜੇਕਰ ਪੌਣ ਨਾ ਹੋਵੇ, ਅਤੇ ਕਹਿੰਦੇ ਪੌਣ ਦੇ ਵਿੱਚ ਸੁਗੰਧੀ ਨਹੀਂ ਆ ਸਕਦੀ ਜੇਕਰ ਚੰਦਨ ਨਾ ਹੋਵੇ। ਦੋਵੇਂ ਇੱਕ ਦੂਸਰੇ ਦੇ ਪੂਰਕ ਨੇ, ਇਕੱਲੀ ਚੰਦਨ ਵੀ ਕੁਝ ਨਹੀਂ ਕਰ ਸਕਦੀ ਅਤੇ ਇਕੱਲੀ ਹਵਾ ਵੀ ਕੁਝ ਨਹੀਂ ਕਰ ਸਕਦੀ। ਚੰਦਨ ਦੀ ਸੁਗੰਧੀ ਦਾ ਲੋਕਾਂ ਤੱਕ ਪਹੁੰਚਣਾ ਹੋਵੇ ਅਤੇ ਪੌਣ ਦਾ ਬੜਾ ਜ਼ਰੂਰੀ ਹੈ, ਤੇ ਪਾਉਣ ਦੇ ਵਿੱਚ ਜੇਕਰ ਸੁਗੰਧੀ ਆਉਣੀ ਹੋਵੇ ਤੇ ਚੰਦਨ ਦਾ ਹੋਣਾ ਬੜਾ ਜ਼ਰੂਰੀ ਹੈ। ਦੂਸਰੀ ਉਦਾਹਰਨ ਭਾਈ ਸਾਹਿਬ ਭਾਈ ਗੁਰਦਾਸ ਜੀ ਇੱਕ ਡਾਕਟਰ ਦੀ ਦਿੰਦੇ ਆ, ਕਹਿੰਦੇ ਜਿਵੇਂ ਇੱਕ ਡਾਕਟਰ ਇੱਕ ਗੁਪਤ ਦਵਾਈ ਨੂੰ ਸਮਝ ਲੈਂਦਾ। ਹੁਣ ਆਮ ਇਨਸਾਨ ਜਦੋਂ ਕਿਸੇ ਮੈਡੀਕਲ ਸਟੋਰ ਦੇ ਵਿੱਚ ਜਾਵੇ, ਸਤ ਸੰਗਤ ਜਿਹਨੂੰ ਮੈਡੀਕਲ ਦੀ ਕੋਈ ਵੀ ਜਾਣਕਾਰੀ ਨਹੀਂ, ਉਹ ਮੈਡੀਕਲ ਸਟੋਰ ਦੇ ਵਿੱਚ ਦਵਾਈਆਂ ਨੂੰ ਵੇਖ ਕੇ ਅੰਦਾਜ਼ਾ ਨਹੀਂ ਲਗਾ ਸਕਦਾ ਕਿ ਕਿਹੜੀ ਦਵਾਈ ਕਿਸ ਮਰਜ਼ ਦੀ ਹੈ, ਕਿਹੜੀ ਦਵਾਈ ਕਿਹੜੀ ਬਿਮਾਰੀ ਨੂੰ ਠੀਕ ਕਰ ਸਕਦੀ ਹੈ। ਉਹ ਉਹੀ ਦੇਖ ਸਕਦਾ ਜਿਹਨੂੰ ਦਵਾਈਆਂ ਦੇ ਬਾਰੇ ਗਿਆਨ ਹੋਵੇਗਾ। ਡਾਕਟਰ ਦਵਾਈਆਂ ਦੇ ਗੁਪਤ ਰਹੱਸਾਂ ਨੂੰ ਸਾਹਮਣੇ ਰੱਖਦਾ, ਪਰ ਦਵਾਈਆਂ ਤੋਂ ਬਿਨਾਂ ਡਾਕਟਰ ਵੀ ਠੀਕ ਨਹੀਂ ਕਰ ਸਕਦਾ। ਭਾਈ ਸਾਹਿਬ ਭਾਈ ਗੁਰਦਾਸ ਉਦਾਹਰਣ ਦਿੰਦੇ ਆ ਕਿ ਡਾਕਟਰ ਜਿਵੇਂ ਦਵਾਈ ਦੇ ਗੁਪਤ ਰਹੱਸ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਉਂਦਾ, ਪਰ ਦਵਾਈ ਤੋਂ ਬਿਨਾਂ ਡਾਕਟਰ ਵੀ ਠੀਕ ਨਹੀਂ ਕਰ ਸਕਦਾ। ਤੀਸਰੀ ਉਦਾਹਰਨ ਭਾਈ ਸਾਹਿਬ ਭਾਈ ਗੁਰਦਾਸ ਜੀ ਇੱਕ ਅਜਿਹੇ ਜਹਾਜ਼ ਦੀ ਦਿੰਦੇ ਹੈ, ਕਹਿੰਦੇ ਜਿਵੇਂ ਜਹਾਜ਼ ਤੋਂ ਬਿਨਾਂ ਮਲਾਹ ਪਾਰ ਨਹੀਂ ਲੈ ਕੇ ਜਾ ਸਕਦਾ ਔਰ ਮਲਾਹ ਤੋਂ ਬਿਨਾਂ ਜਹਾਜ਼ ਦਾ ਕੋਈ ਵਜੂਦ ਨਹੀਂ ਹੁੰਦਾ। ਦੋਵੇਂ ਆਪਸ ਦੇ ਵਿੱਚ ਜੁੜੇ ਹੋਏ ਹੈ, ਪੌਣ ਅਤੇ ਚੰਦਨ ਆਪਸ ਦੇ ਵਿੱਚ ਜੁੜੇ ਹੋਏ ਹੈ, ਜਹਾਜ਼ ਅਤੇ ਖੇਵਟ ਆਪਸ ਦੇ ਵਿੱਚ ਜੁੜੇ ਹੋਏ ਹੈ, ਡਾਕਟਰ ਅਤੇ ਦਵਾਈ ਆਪਸ ਦੇ ਵਿੱਚ ਜੁੜੇ ਹੋਏ ਹੈ। ਕਹਿੰਦੇ ਠੀਕ ਇਸੇ ਤਰ੍ਹਾਂ ਨਾਮ ਦਾ ਅਤੇ ਗੁਰੂ ਦਾ ਆਪਸ ਦੇ ਵਿੱਚ ਬੇਹੱਦ ਗੂੜਾ ਰਿਸ਼ਤਾ ਹੁੰਦਾ। ਗੁਰੂ ਹੀ ਨਾਮ ਸਿੱਖ ਨੂੰ ਬਖਸ਼ ਸਕਦਾ, ਗੁਰੂ ਤੋਂ ਬਿਨਾਂ ਨਾਮ ਦੀ ਪ੍ਰਾਪਤੀ ਨਹੀਂ ਜੀ ਹੋ ਸਕਦੀ। ਇਹ ਤੁਸੀਂ ਭੁੱਲ ਜਾਓ ਕਿ ਗੁਰੂ ਤੋਂ ਬਿਨਾਂ, ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਆਪਣੇ ਤੌਰ 'ਤੇ ਅਸੀਂ ਅੰਦਰ ਦਾ ਖੇੜਾ ਪ੍ਰਾਪਤ ਕਰ ਲਵਾਂਗੇ, ਅੰਦਰ ਦੀ ਖੁਸ਼ੀ ਪ੍ਰਾਪਤ ਕਰ ਲਵਾਂਗੇ, ਗੁਰੂ ਦੀ ਕਿਰਪਾ ਹੋਵੇਗੀ ਅਤੇ ਨਾਮ ਦੀ ਦਾਤ ਮਿਲਦੀ ਹੈ। ਔਰ ਭਗਤ ਸਾਹਿਬ ਜੀ ਕਹਿੰਦੇ ਹੈ ਗੁਰ ਪ੍ਰਸਾਦ ਨਿਰੰਜਨ ਪਾਵੋ, ਗੁਰੂ ਦੀ ਕਿਰਪਾ ਦੇ ਨਾਲ ਉਸ ਪਰਮਾਤਮਾ ਨਿਰੰਜਨ ਨੂੰ ਪਾਇਆ ਜਾ ਸਕਦਾ ਹੈ।
ਪੂਜਾ ਅਰਚਾ ਆਹੇ ਨਾ ਤੋਰੀ,
ਕਹਿੰਦੇ ਮੈਨੂੰ ਤੇ ਤੇਰੀ ਪੂਜਾ ਕਰਨੀ ਮਹਾਰਾਜ ਨਹੀਂ ਉਹ ਆਈ, ਮੈਨੂੰ ਤੇ ਤੇਰੀ ਪੂਜਾ ਕਰਨ ਦੀ ਜਾਚ ਨਹੀਂ ਆਈ ਜਿਵੇਂ ਸਾਰੀ ਦੁਨੀਆ ਪੂਜਾ ਕਰਦੀ ਹੈ, ਮੈਨੂੰ ਉਸ ਤਰ੍ਹਾਂ ਦਾ ਕੋਈ ਢੰਗ ਤੇਰੀ ਪੂਜਾ ਕਰਨ ਦਾ ਨਹੀਂ ਆਉਂਦਾ।
ਕਹਿ ਰਵਿਦਾਸ ਕਵਨ ਗਤ ਮੋਰੀ,
ਰਵਿਦਾਸ ਮਹਾਰਾਜ ਕਹਿੰਦੇ ਹੈ ਕਿ ਹੁਣ ਮੇਰਾ ਕੀ ਹਾਲ ਹੋਵੇਗਾ ਜਦੋਂ ਮੈਨੂੰ ਜਾਚ ਹੀ ਨਹੀਂ ਕਿ ਤੇਰੀ ਪੂਜਾ ਕੀ ਕਰਨੀ ਹੈ, ਤੇਰੀ ਪੂਜਾ ਕਿਵੇਂ ਕਰਨੀ ਹੈ, ਮੇਰਾ ਕੀ ਹਾਲ ਹੋਵੇਗਾ। ਸੋ ਭਗਤ ਸਾਹਿਬ ਜੀ ਨੇ ਉਪਰੋਕਤ ਪੰਕਤੀਆਂ ਦੇ ਵਿੱਚ ਇਹ ਗੱਲ ਦਾ ਜ਼ਿਕਰ ਕੀਤਾ ਕਿ ਬਾਹਰੀ ਤੌਰ 'ਤੇ ਵਿਖਾਵਿਆਂ ਦੇ ਨਾਲ ਪਰਮਾਤਮਾ ਖੁਸ਼ ਨਹੀਂ ਹੁੰਦਾ, ਉਹਦੇ ਵਾਸਤੇ ਮਨੁੱਖ ਦਾ ਅੰਦਰੋਂ ਸੱਚਾ ਹੋਣਾ ਬਹੁਤ ਜ਼ਰੂਰੀ ਹੈ, ਉਹਦੇ ਅੰਦਰ ਦੀ ਭਾਵਨਾ ਦਾ ਹੋਣਾ ਬਹੁਤ ਜ਼ਰੂਰੀ ਹੈ। ਗੁਰੂ ਦੇ ਸਨਮੁੱਖ ਜਿਹੋ ਜਿਹੀ ਭਾਵਨਾ ਲੈ ਕੇ ਅਸੀਂ ਆਉਂਦੇ ਹਾਂ, ਉਹੋ ਜਿਹੀਆਂ ਭਾਵਨਾਵਾਂ ਗੁਰੂ ਪੂਰੀਆਂ ਕਰਦਾ। ਗੁਰੂ ਰਾਮਦਾਸ ਜੀ ਦੇ ਘਰ 'ਤੇ ਨਗਦੋ ਨਗਦੀ ਦਾ ਸੌਦਾ, ਸਾਧ ਸੰਗਤ ਗੁਰੂ ਰਾਮਦਾਸ ਕਿਸੇ ਦਾ ਰੱਖਦਾ ਨਹੀਂ। ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਲੰਗਰਾਂ ਦੇ ਵਿੱਚ ਜਾ ਕੇ ਜਦੋਂ ਤੁਸੀਂ ਬਰਤਨ ਮਾਂਜਦੇ ਹੋ ਨਾ ਭਾਵਨਾ ਦੇ ਨਾਲ, ਗੁਰੂ ਪਾਤਸ਼ਾਹ ਉਦੋਂ ਹੀ ਖੁਸ਼ੀਆਂ ਅਤੇ ਆਨੰਦ ਖੇੜਾ ਝੋਲੀ ਦੇ ਵਿੱਚ ਪਾ ਦਿੰਦਾ। ਮੈਂ ਬਹੁਤ ਸਾਰੇ ਅਜਿਹੇ ਗੁਰਮੁਖਾਂ ਨੂੰ ਜਾਣਦਾ ਜਿਹੜੇ ਕਹਿੰਦੇ ਸਨ ਕਿ ਕਦੀ ਜ਼ਿੰਦਗੀ 'ਚ ਸਕੂਨ ਨਹੀਂ ਆਇਆ, ਲੇਕਿਨ ਜਦੋਂ ਗੁਰੂ ਰਾਮਦਾਸ ਜੀ ਦੇ ਦਰ 'ਤੇ ਜਾ ਕੇ ਬਰਤਨਾਂ ਦੀ ਸੇਵਾ ਕੀਤੀ, ਇੱਕ ਅਜਿਹਾ ਅਲੌਕਿਕ ਅਹਿਸਾਸ ਮਨ ਦੇ ਵਿੱਚ ਆਇਆ ਕਿ ਉਹ ਖੇੜਾ ਕਦੀ ਦੁਨੀਆਂ ਦੇ ਵਿੱਚ ਹੋਰ ਕਿਤੇ ਪ੍ਰਾਪਤ ਨਹੀਂ ਹੋ ਸਕਦਾ। ਕਹਿਣ ਤੋਂ ਭਾਵ ਕਿ ਅੰਦਰ ਦੀ ਗੱਲ ਹੈ। ਇੱਕ ਛੋਟੀ ਜਿਹੀ ਉਦਾਹਰਨ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਵਿੱਚੋਂ ਦੇਖ ਕੇ ਅਸੀਂ ਸਮਾਪਤੀ ਵੱਲ ਵਧੀਏ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਿਹਾ ਕਿ ਬਾਹਰੀ ਤੌਰ 'ਤੇ, ਜਿਵੇਂ ਭਗਤ ਸਾਹਿਬ ਕਹਿੰਦੇ ਆ ਕਿ ਬਾਹਰੀ ਤੌਰ 'ਤੇ ਫੁੱਲ ਚੜ੍ਹਾ ਲਓ, ਜਲ ਚੜ੍ਹਾ ਲਓ, ਇਹ ਸਾਰੇ ਝੂਠੇ ਨੇ। ਕਈ ਵਾਰੀ ਅਸੀਂ ਆਪਣੇ ਆਪ ਨੂੰ ਬਾਹਰੀ ਤੌਰ 'ਤੇ ਸ਼ਿੰਗਾਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਉਹਦੇ ਦਰ 'ਤੇ ਥਾਏ ਉਹੀ ਪੈਣਾ ਜਿਹਦੇ ਅੰਦਰ ਦੇ ਗੁਣ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਉਦਾਹਰਨ ਦਿੰਦੇ ਨੇ, ਕਹਿੰਦੇ ਗੁੱਛਾ ਹੋਏ ਕਿਰਤਾਨੂ ਆ ਕਿਉਂ ਵੁੜੀਐ ਦੱਖ ਹੈ। ਕਹਿੰਦੇ ਜਿਵੇਂ ਗੁੱਛਾ ਕਰਤੋਨਿਆਂ ਦਾ ਹੁੰਦਾ, ਕੇਵਲ ਹੁਣ ਮੈਂ ਸਮਾਪਤੀ ਵਾਲੇ ਪਾਸੇ ਵੱਧ ਰਿਹਾ। ਭਾਈ ਸਾਹਿਬ ਕਹਿੰਦੇ ਜਿਵੇਂ ਕਰਤੋਨਿਆਂ ਦਾ ਗੁੱਛਾ ਹੁੰਦਾ, ਵੇਖਣ ਨੂੰ ਉਹ ਹਰਾ, ਦੇਖਣ ਨੂੰ ਉਹ ਗੋਲ ਹੈ ਜਿਵੇਂ ਅੰਗੂਰ ਹੁੰਦੇ ਆ, ਪਰ ਕਹਿੰਦੇ ਗੁਣਾਂ ਦੇ ਵਿੱਚ ਫਰਕ ਹੈ। ਅੰਗੂਰ ਵੀ ਹਰੇ ਨੇ, ਕਰਤੋਨੇ ਵੀ ਹਰੇ ਨੇ, ਪਰ ਇਹਨਾਂ ਦੋਵਾਂ ਦੇ ਸਵਾਦ ਦੇ ਵਿੱਚ ਅਤੇ ਗੁਣਾਂ ਦੇ ਵਿੱਚ ਬੜਾ ਫਰਕ ਹੈ। ਦੂਸਰੀ ਉਦਾਹਰਨ ਦੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਅੱਕੇ ਕੇਰੀ ਖੱਖੜੀ, ਕੋਈ ਅੰਬ ਨਾ ਅੱਖ ਹੈ। ਹੁਣ ਅੱਕ ਦੀ ਖੱਖੜੀ ਅਤੇ ਅੰਬੀ ਦੋਵੇਂ ਇੱਕੋ ਜਿਹੀਆਂ ਹੁੰਦੀਆਂ, ਹਰੀਆਂ ਹੁੰਦੀਆਂ, ਵੇਖਣ ਦੇ ਵਿੱਚ ਛੋਟੇ ਸਾਈਜ਼ ਦੀਆਂ ਹੁੰਦੀਆਂ, ਪਰ ਕਹਿੰਦੇ ਦੋਵਾਂ ਦੇ ਸਵਾਦ ਦੇ ਵਿੱਚ ਫਰਕ ਹੁੰਦਾ, ਦੋਵਾਂ ਦੇ ਗੁਣਾਂ ਦੇ ਵਿੱਚ ਫਰਕ ਹੁੰਦਾ। ਫਟਕ ਨਾ ਪੂਜਨ ਹੀਰਿਆਂ ਕਿਉਂ ਭਰਿਆ ਬਿਆਖਿਆ। ਫਟਕ ਦਾ ਭਾਵ ਹੁੰਦਾ ਬਲੌਰ ਬਾਂਟੇ, ਅਤੇ ਹੀਰੇ ਦਾ ਭਾਵ ਤੁਸੀਂ ਸਮਝਦੇ ਹੀ ਹੋ। ਭਾਈ ਸਾਹਿਬ ਜੀ ਕਹਿੰਦੇ ਬਲੌਰ ਕਦੀ ਵੀ ਹੀਰਿਆਂ ਦੀ ਬਰਾਬਰੀ ਨਹੀਂ ਕਰ ਸਕਦੇ ਹੁੰਦੇ। ਅਖੀਰ ਦੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਇਸੇ ਤਰ੍ਹਾਂ ਕਰਤੂਤ ਸੁਭਖ ਹੈ ਤਿਉਂ ਸਾਧ ਅਸਾਧ ਪਰਖੀਅਨ, ਕਰਤੂਤ ਸੁਭਖ ਹੈ। ਮਨੁੱਖ ਆਪਣੇ ਕਰਮਾਂ ਦੇ ਨਾਲ ਅੰਦਰ ਦੇ ਨਾਲ ਪਛਾਣਿਆ ਜਾਂਦਾ ਹੁੰਦਾ, ਬਾਹਰੀ ਵਿਖਾਵਿਆਂ ਦੇ ਨਾਲ, ਭਰਮ ਸਥਾਪਿਤ ਕਰਨ ਦੇ ਨਾਲ ਨਹੀਂ। ਸੋ ਸਾਨੂੰ ਵੀ ਸਤਸੰਗਤ ਜੀ ਜਾਚ ਆ ਜਾਏ कि भगत साहब जी ने जिवें उस परमात्मा की पूजा की, अपना तन अपना मन उहदे अगे चढ़ाया, अंतरिक तौर पर रूहानीयत तौर पर उन्होंने उन्हें याद किया, ना कि बाहरी तौर पर यह जात सानू भी आ जाए। सो ये विचारां करदिआं अनेक प्रकार दी गलतियां ते त्रुटियां हो गईयां ने। गुरु साहब जी दी साजी नवाजी संगत बख्शण योग है। विशेष तौर पर धन्नवाद साहिब श्री गुरु ग्रंथ साहब जी महाराज जी का, जिन्होंने उद्दम बख्शिया, गुरबाणी शब्द विचार आप जी दे नाल सांझी कीती है। विशेष तौर पर धन्नवाद करना चाहवांगा सिंह साहब ज्ञानी रघुवीर सिंह जी का, जिन्होंने समा दे के नवाजिया, और श्रोमणी गुरुद्वारा प्रबंधक कमेटी की समुची मैनेजमेंट का, समुची संगत का बहुत बहुत धन्यवाद। आओ आखिरी पंक्तियां का पाठ करके समाप्ति करिए जी।
पूजा अर्चा आहे ना तोरी, कह रविदास कवन गत मोरी। वाहे गुरु जी का खालसा, वाहे गुरु जी की फतेह।